ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵੱਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈੱਟ ਦੇ ਰਾਹੀਂ ਰੇਡੀਓ ਰਾਹੀਂ ਕਥਾ ਸ਼੍ਰਵਣ ਕਰਦੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪ੍ਰਸੰਗ ਜੋ ਸ਼ੁੱਕਰਵਾਰ ਵਾਲੇ ਦਿਨ ਆਪਾਂ ਸ਼੍ਰਵਣ ਕੀਤਾ ਸੀ ਕਿ ਮਹਾਰਾਜ ਨੇ ਇੱਕ ਬਹੁਤ ਵੱਡੇ ਮਗਰਮੱਛ ਦਾ ਉਧਾਰ ਕੀਤਾ ਅਤੇ ਇਸ ਦੇ ਨਾਲ ਨਾਲ ਫਿਰ ਇੱਕ ਬੜੀ ਭਾਰੀ ਬਲਾ ਜੋ ਦੱਸੀ ਕਲਹਾ ਜੋ ਨਾਰਦ ਮੁਨੀ ਦੇ ਘਰ ਦੀ ਇਸਤਰੀ ਦੱਸੀ ਜਾਂਦੀ ਹੈ ਬੜਾ ਭਿਆਨਕ ਰੂਪ ਧਾਰਨ ਕਰਕੇ ਆਈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਦਾ ਉਧਾਰ ਕੀਤਾ। ਬਚਨ ਹੋਇਆ ਕਿ ਬੜਾ ਸਮਾਂ ਹੋਇਆ ਹੈ ਮਹਾਰਾਜ ਧਰਮ ਯੁੱਧ ਨਹੀਂ ਹੋਏ, ਮੈਂ ਬਹੁਤ ਭੁੱਖੀ ਪਿਆਸੀ ਹਾਂ। ਸੋ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ, ਛੇਵੇਂ ਅਤੇ ਦਸਵੇਂ ਰੂਪ ਵਿੱਚ ਜੰਗ ਕਰਾਂਗੇ, ਫਿਰ ਤੇਰੀ ਪਿਆਸ ਬੁਝੇਗੀ। ਸੋ ਇਸ ਤਰ੍ਹਾਂ ਮਹਾਰਾਜ ਦੀ ਕਾਫੀ ਉਪਮਾ ਉਹਨਾਂ ਨੇ ਕੀਤੀ ਅਤੇ ਸਤਿਗੁਰਾਂ ਨੇ ਦੋਵਾਂ 'ਤੇ ਕਿਰਪਾ ਵੀ ਕੀਤੀ। ਇਸ ਤਰ੍ਹਾਂ ਦਾ ਇਤਿਹਾਸ ਇਹ ਆਪਾਂ ਸ਼੍ਰਵਣ ਕਰ ਰਹੇ ਹਾਂ ਕਿ ਅੱਗੇ ਸਤਿਗੁਰੂ ਮਹਾਰਾਜ ਜਿਵੇਂ ਬਖਸ਼ਿਸ਼ ਕਰਨਗੇ ਆਪਣੇ 'ਤੇ, ਇਤਿਹਾਸ ਸ਼੍ਰਵਣ ਕਰਦੇ ਹਾਂ ਕਿ ਜਿਹਦੇ ਵਿੱਚ ਬੜੀ ਭਾਰੀ ਆਪਾਂ ਨੂੰ ਸਿੱਖਿਆ ਹਮੇਸ਼ਾ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਕਲਯੁੱਗ ਦੇ ਵਿੱਚ ਗੁਰੂ ਦੀ ਕਿਉਂ ਲੋੜ ਹੈ ਜਾਂ ਕਲਯੁੱਗ ਦੇ ਵਿੱਚ ਜੋ ਚੀਜ਼ਾਂ ਹੁਣ ਨਾਮ ਦੀ ਦਾਤ ਹੀ ਕਿਉਂ। ਸਤਿਯੁੱਗ ਦੇ ਵਿੱਚ ਤ੍ਰੇਤਾ ਅਤੇ ਦੁਆਪਰ ਵਿੱਚ ਜੋ ਚੀਜ਼ਾਂ ਸਨ ਉਹ ਹੁਣ ਕਿਉਂ ਨਹੀਂ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਮਨਾਂ 'ਚ ਆਉਂਦੇ ਕਈ ਲੋਕਾਂ ਦੇ, ਉਹਨਾਂ ਨੂੰ ਵੀ ਮਹਾਰਾਜ ਨੇ ਉੱਤਰ ਦੇਣੇ ਨੇ। ਸੋ ਆਓ ਅੱਗੇ ਸ਼੍ਰਵਣ ਕਰਦੇ ਹਾਂ, ਪਿੱਛੋਂ ਥੋੜ੍ਹਾ ਜਿਹਾ ਪ੍ਰਸੰਗ ਨਾਲ ਜੋੜਦੇ ਹੋਏ ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਵਹਿਰਾਵ ਦਸਮ ਧਰੋਂ ਅਵਤਾਰਾ।
ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਜਦੋਂ ਛੇਵਾਂ ਸਰੂਪ ਧਾਰਨ ਕਰਾਂਗੇ, ਜੰਗ ਹੋਣਗੇ, ਫਿਰ ਦਸਵਾਂ ਰੂਪ ਜਿਹੜਾ ਧਾਰਨ ਕਰਕੇ ਜੰਗ ਹੋਣਗੇ, ਉਦੋਂ ਜਿਹੜੀ ਇਹ ਕਲਹ ਹੈ ਜੋ ਖੂਨ ਦੀ ਪਿਆਸੀ ਰਹਿੰਦੀ ਆ ਉਹ ਫਿਰ ਇਹਦੀ ਧਰਮ ਯੁੱਧਾਂ ਵਿੱਚ ਹੀ ਜੋ ਤ੍ਰਿਪਤੀ ਹੁੰਦੀ ਹੈ ਉਦੋਂ ਆ ਕੇ ਇਹ ਕਾਰਜ ਕਰਾਂਗੇ।
ਕਰਹਾ ਇੱਕ ਪੰਥ ਕਰਾਰਾ।
ਉਦੋਂ ਅਸੀਂ ਇੱਕ ਬਹੁਤ ਹੀ ਕਰਾਰਾ ਤਕੜਾ ਪੰਥ ਜੋ ਹੈ, ਜੋ ਅਕਾਲ ਪੁਰਖ ਦੇ ਹੁਕਮ ਨਾਲ ਪੰਥ ਸਾਜਣਾ ਹੈ। ਸੋ ਇਹ ਵਿਚਾਰ ਦੀ ਗੱਲ ਹੈ ਕਿ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਸੰਸਾਰ ਦੇ ਅੰਦਰ ਬਹੁਤ ਸਾਰਿਆਂ ਨੇ ਆਪੋ ਆਪਣੇ ਧਰਮ ਚਲਾਏ ਨੇ, ਪਰ ਇੱਕ ਖਾਲਸਾ ਪੰਥ ਐਸਾ ਜੋ ਸਿੱਧਾ ਅਕਾਲ ਪੁਰਖ ਵਾਹਿਗੁਰੂ ਨੇ ਹੀ ਰਚਨਾ ਕੀਤਾ ਹੈ।
ਬਹੁਤ ਹੋਏਗੇ ਜਬ ਸੰਗਰਾਮਾ।
ਉਦੋਂ ਫਿਰ ਜਾ ਕਰਕੇ ਬਹੁਤ ਸਾਰੇ ਸੰਗਰਾਮ ਜੰਗ ਯੁੱਧ ਹੋਣਗੇ।
ਤਬ ਜਾਂ ਕੋ ਹਵੈ ਪੂਰਨ ਕਾਮਾ।
ਉਦੋਂ ਫਿਰ ਇਸ ਕਲਹ ਦਾ ਕੰਮ ਪੂਰਾ ਹੋਵੇਗਾ।
ਵਿਦਾ ਕਰੇ ਵਰ ਦੇ ਕਰ ਦੋ।
ਫਿਰ ਦੋਨੋਂ ਜਾਣੇ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਨੂੰ ਵਿਦਾ ਕੀਤਾ ਵਰ ਦੇ ਕੇ।
ਸਭ ਨੇ ਨਿਜ ਇੱਛਾ ਜਿੱਤ ਸੋ,
ਫਿਰ ਜਿੱਧਰ ਉਹਨਾਂ ਦੀ ਇੱਛਾ ਸੀ ਉਸ ਪਾਸੇ ਨੂੰ ਅੰਤਰ ਧਿਆਨ ਹੋ ਕੇ ਚਲੇ ਗਏ।
ਸੁੰਦਰ ਇਹ ਇਤਿਹਾਸ ਰਸਾਲਾ,
ਇਹ ਜਿਹੜਾ ਇਤਿਹਾਸ ਹੈ ਬੜਾ ਹੀ ਸੁੰਦਰ ਅਤੇ ਰਸ ਆਲਾ, ਰਸ ਦਾ ਜੋ ਘਰ ਹੈ, ਜਿਨ੍ਹਾਂ ਇਤਿਹਾਸ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਸ੍ਰਵਣ ਦਰਸ਼ਨ ਸਹਿਜੇ ਹੀ ਆਪਾਂ ਕਰਦੇ ਹਾਂ, ਗੁਰਾਂ ਦਾ ਧਿਆਨ ਜੋ ਸਾਡੇ ਮਨ ਦੇ ਅੰਦਰ ਆਪੇ ਹੀ ਬਣ ਜਾਂਦਾ ਹੈ।
ਸ੍ਰੀ ਗੁਰ ਅੰਗਦ ਸੁਨਹੋ ਕਿਰਪਾਲਾ,
ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਕਹਿੰਦੇ ਨੇ, ਹੁਣ ਅੱਗੇ ਇਤਿਹਾਸ ਹੋਰ ਸੁਣੋ ਜੀ ਮਹਾਰਾਜ ਦਾ।
ਅਪਰ ਜੇ ਸਿੱਖ ਸਰੋਤਾ ਤਹਿ ਬੈਸੈ,
ਹੋਰ ਜਿਹੜੇ ਉੱਥੇ ਸਿੱਖ ਗੁਰਸਿੱਖ ਸਰੋਤੇ ਕਥਾ ਸੁਣਨ ਵਾਲੇ ਇਤਿਹਾਸ ਨੂੰ ਸੁਣਨ ਵਾਲੇ ਬੈਠੇ ਸਨ,
ਸੁਣ ਕਰ ਪ੍ਰਸ਼ਨ ਕਿਉਂ ਤਹਿ ਐਸੈ,
ਉਹਨਾਂ ਨੇ ਸੁਣ ਕੇ ਫਿਰ ਇਸ ਤਰ੍ਹਾਂ ਪ੍ਰਸ਼ਨ ਕੀਤਾ।
ਨਾਰਦ ਮੁਨ ਉਸਤਤ ਗੁਰ ਭਾਖੀ,
ਇਹ ਮਹਾਰਾਜ ਜੀ ਨਾਰਦ ਮੁਨੀ ਜੀ ਨੇ ਸਤਿਗੁਰੂ ਜੀ ਦੀ ਜਿਹੜੀ ਉਸਤਤੀ ਬਹੁਤ ਕੀਤੀ ਹੈ।
ਮਹਿਮਾ ਨਾਮ ਚਤੁਰ ਯੁਗ ਰਾਖੀ,
ਸੋ ਨਾਮ ਦੀ ਮਹਿਮਾ ਪਰ ਚਾਰਾਂ ਯੁੱਗਾਂ ਚ ਕਹੀ ਹੈ ਕਿ ਨਾਮ ਹੀ ਵੱਡਾ ਹੈ।
ਨਾਮ ਅਰਥ ਲਿਖਾਇਓ ਐਸੇ,
ਉਹਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਹੈ ਅਰਥ ਜਣਾਉਣਾ ਕੀਤਾ ਹੈ।
ਬਿਨਾਂ ਨਾਮ ਕੇ ਮੁਕਤ ਨਾ ਕੈਸੇ,
ਭਈ ਸਮਝ ਵਿੱਚ ਗੱਲ ਆਈ ਹੈ ਕਿ ਨਾਮ ਤੋਂ ਬਿਨਾਂ ਬੰਦੇ ਨੂੰ ਮੁਕਤੀ ਨਹੀਂ ਮਿਲਦੀ, ਇਹ ਦੱਸੋ ਕਿਉਂ ਨਹੀਂ ਮਿਲਦੀ।
ਜੇ ਗਤ ਦੇਣ ਨਾ ਸਮਰੱਥ ਦੂਜਾ,
ਜੇ ਕਲਿਆਣ ਦੇਣ ਨੂੰ ਹੋਰ ਕੋਈ ਦੂਜਾ ਸਮਰੱਥ ਨਹੀਂ ਹੈ,
ਕਿਉਂ ਤਬ ਕਹੇ ਯੋਗ ਜਗ ਪੂਜਾ।
ਫੇਰ ਤੁਸੀਂ ਇਹ ਦੱਸੋ, ਜੇ ਨਾਮ ਤੋਂ ਬਿਨਾਂ ਹੋਰ ਕੋਈ ਕਲਿਆਣ ਚੀਜ਼ ਨਹੀਂ ਸੀ ਕਰ ਸਕਦੀ ਉਦੋਂ ਵੀ ਤੇ ਹੁਣ ਵੀ, ਫੇਰ ਇਹ ਯੋਗ ਕਿਉਂ ਕਿਹਾ ਕਰਨ ਨੂੰ, ਜੱਗ ਕਿਉਂ ਕਹੇ ਕਰਨ ਨੂੰ, ਪੂਜਾ ਕਿਉਂ ਕਹੀ ਕਰਨ ਨੂੰ, ਫਿਰ ਸਿੱਧਾ ਨਾਮ ਹੀ ਕਹਿ ਦਿੰਦੇ ਪਹਿਲੇ ਯੁੱਗ ਚ, ਦੂਜੇ ਤੀਜੇ ਚੌਥੇ ਚ, ਫਿਰ ਪਹਿਲਿਆਂ ਯੁੱਗਾਂ ਵਿੱਚ ਇਹ ਚੀਜ਼ਾਂ ਦੀ ਕਿਉਂ ਲੋੜ, ਨਾਮ ਤੋਂ ਬਿਨਾਂ ਕਿਉਂ ਇਹਨਾਂ ਦੀ ਲੋੜ ਪਈ।
ਤ੍ਰੈ ਯੁੱਗ ਵਿਖੇ ਨਾਮ ਕੇ ਸੰਗਾ,
ਪਿਛਲੇ ਤਿੰਨ ਯੁੱਗਾਂ ਦੇ ਵਿੱਚ ਨਾਮ ਦੇ ਨਾਲ ਹੀ,
ਦੁਤੀਆ ਉਪਾਅ ਕਹੇ ਸਰਬੰਗਾ,
ਸਾਰੇ ਹੀ ਦੂਸਰੇ ਉਪਾਅ ਵੀ ਨਾਲ ਨਾਲ ਕਹੇ, ਤੇ ਕਲ ਕੇਵਲ ਨਾਮ ਆਧਾਰ ਕਿਹਾ।
ਕਲ ਮਹਿ ਕੇਵਲ ਨਾਮ ਬਖਾਨਾ,
ਕਲਯੁਗ ਦੇ ਵਿੱਚ ਕੇਵਲ ਨਾਮ ਹੀ ਕਿਹਾ ਹੈ, ਬਾਕੀਆਂ ਵਿੱਚ ਜੱਗ ਯੋਗ ਪੂਜਾ ਇਹਨਾਂ ਦਾ ਕਥਨ ਕਿਉਂ ਕਿਹਾ।
ਸਿਮਰਨ ਤੇ ਗਤ ਦੇਹੇ ਜਹਾਨਾ,
ਕਿਉਂਕਿ ਜਿਹੜਾ ਸਿਮਰਨ ਹੈ ਇਹਦੇ ਨਾਲ ਇਨਸਾਨ ਦੀ ਕਲਿਆਣ ਸੰਸਾਰ ਚੋਂ ਹੋ ਜਾਂਦੀ ਹੈ।
ਸਰੋਤਨ ਕੋ ਸੁਣਾ ਪ੍ਰਸ਼ਨ ਵਿਸਾਲਾ,
ਹੁਣ ਸਰੋਤਿਆਂ ਦਾ ਪ੍ਰਸ਼ਨ ਸੁਣ ਕਰਕੇ ਇਹ
ਉੱਤਰ ਕਹਿ ਤਭਾਇਓ ਤਬ ਬਾਲਾ,
ਭਾਈ ਬਾਲਾ ਜੀ ਨੇ ਇਹਦਾ ਜਵਾਬ ਦਿੱਤਾ।
ਸੁਨਹਾ ਸਿੱਖ ਸਤਿਗੁਰ ਕੇ ਪਿਆਰੇ,
ਇਹ ਪਿਆਰਿਓ ਗੁਰਸਿੱਖੋ, ਭਾਈ ਸਤਿਗੁਰੂ ਦੇ ਪਿਆਰਿਓ ਸੁਣੋ ਗੱਲ,
ਜਿਉ ਮੈਂ ਸੁਣੀ ਸੋ ਕਹੋ ਉਚਾਰੇ।
ਇਹ ਪ੍ਰਸ਼ਨ ਅਸੀਂ ਵੀ ਬੇਨਤੀ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੂੰ, ਉਹਨਾਂ ਨੇ ਜਿਵੇਂ ਜਵਾਬ ਦਿੱਤਾ ਸੀ ਉਹ ਵੀ ਮੈਂ ਤੁਹਾਨੂੰ ਦੱਸਦਾ, ਵੀ ਪਿਛਲੇ ਯੁੱਗਾਂ ਚ ਕਿਉਂ ਕਿਹਾ ਤੇ ਕਲਯੁਗ ਚ ਕੱਲਾ ਨਾਮ ਹੀ ਕਿਉਂ ਕਿਹਾ।
ਦੁਵੈ ਨਰ ਕੋ ਭਾ ਸੂਰ ਅਪਾਰਾ,
ਹੁਣ ਦੋ ਬੰਦੇ ਨੇ ਅੱਡ ਅੱਡ, ਉਹਨਾਂ ਦੇ ਪੇਟ ਦੇ ਵਿੱਚ ਬੜਾ ਸੂਲ ਉੱਠਿਆ, ਬੜਾ ਭਾਰੀ ਦਰਦ ਹੋਇਆ।
ਇੱਕ ਰੰਕ ਇੱਕ ਧਨੀ ਉਧਾਰਾ,
ਇੱਕ ਬੰਦਾ ਤਾਂ ਬਾਹਲਾ ਹੀ ਗਰੀਬ ਹੈ ਜਿਹਦੇ ਕੋਲ ਪੈਸਾ ਕੋਈ ਨਹੀਂ, ਖਾਣ ਨੂੰ ਰੋਟੀ ਨਹੀਂ, ਉਹਦਾ ਪੇਟ ਦੁਖਦਾ। ਇੱਕ ਬੰਦਾ ਬੜਾ ਅਮੀਰ ਹੈ ਜਿਹਦੇ ਕੋਲ ਪੈੜਾ ਪੈਸਾ, ਉਹਦੇ ਪੇਟ ਵਿੱਚ ਦਰਦ ਜਦੋਂ ਹੋਇਆ,
ਭਈ ਉਧਰ ਮੈਂ ਬਹੁਤੀ ਪੀਰਾ,
ਜਦੋਂ ਉਹਨਾਂ ਦੋਨਾਂ ਦੇ ਪੇਟ ਵਿੱਚ ਬੜੀ ਭਾਰੀ ਦਰਦ ਹੋਈ,
ਹਾਏ ਹਾਏ ਕਰ ਹੋਤ ਅਧੀਰਾ।
ਉਹ ਦਰਦ ਇੱਕੋ ਜਿਹਾ ਹੁੰਦਾ, ਦੋਨੋਂ ਜਾਣੇ ਹਾਏ ਹਾਏ ਕਰਕੇ ਬਹੁਤ ਧੀਰਜ ਛੱਡ ਜਾਂਦੇ ਨੇ।
ਗਵਨਿਓ ਧਨੀ ਵੈਦ ਕੇ ਸਦਨਾ।
ਜਿਹੜਾ ਧਨੀ ਬੰਦਾ ਸੀ, ਅਮੀਰ ਸੀ, ਉਹ ਵੈਦ ਦੇ ਘਰੇ ਚਲਿਆ ਗਿਆ।
ਉਧਰ ਪੀਰ ਭਾਖੀ ਨਿਜ ਬਦਨਾ।
ਉਹਨੇ ਵੈਦ ਨੂੰ ਜਾ ਕੇ ਕਿਹਾ ਆਪਣੇ ਮੂੰਹ ਨਾਲ ਬੋਲ ਕੇ ਵੀ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ।
ਹੁਤ ਵੈਦ ਸੋ ਪਰਮ ਸਿਆਣਾ।
ਉਹ ਜਿਹੜਾ ਵੈਦ ਸੀ ਉਹ ਬਹੁਤਾ ਜ਼ਿਆਦਾ ਸਿਆਣਾ ਸੀ।
ਜਾਨੀ ਤਿਹ ਕੇ ਪੀਰ ਮਹਾਨਾ।
ਉਹਨੇ ਜਾਣੀ ਵੀ ਇਹ ਪੀੜ ਬਹੁਤ ਜ਼ਿਆਦਾ ਹੋ ਰਹੀ ਹੈ।
ਇਹ ਕਉ ਤੋ ਹੈ ਸੁਗਮ ਉਪਾਈ।
ਹੈ ਤਾਂ ਇਹ ਬੜਾ ਸੌਖਾ ਜਿਹਾ ਕੰਮ, ਪੇਟ ਦਾ ਦਰਦ ਹਟਾਉਣਾ।
ਇੱਕ ਜਵਾਇਨ ਸੂਰ ਮਿਟਾਈ।
ਜਵਾਇਨ ਜੇ ਖਾ ਲੇ ਬੰਦਾ, ਉਹਦੇ ਨਾਲ ਬੰਦੇ ਦੀ ਪੇਟ ਦੀ ਦਰਦ ਹਟ ਜਾਂਦੀ ਹੈ।
ਜੇ ਮੈਂ ਜਹੀ ਬਤਾਵੋ ਜਾਂ ਕਉ।
ਜੇ ਮੈਂ ਇਹ ਕੱਲੀ ਗੱਲ ਕਹੀ ਇੱਕ ਅਮੀਰ ਵਿਅਕਤੀ ਨੂੰ ਕਿ ਜਾ ਕੇ ਜਵੈਣ ਖਾ ਲੈ, ਇਹਦੇ ਨਾਲ ਦਰਦ ਹਟ ਜਾਣਾ ਹੈ।
ਮਹਿਮਾ ਜਾਣੇ ਕਛੂ ਨਾ ਤਾ ਕੋ।
ਪੈਸੇ ਵਾਲਾ ਬੰਦਾ, ਬਾਹਲਾ ਜ਼ਿਆਦਾ ਪੈਸਾ, ਕੱਲੀ ਜਵੈਣ ਦਾ ਨਾਂ ਸੁਣ ਕੇ ਉਹਨੇ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ।
ਇਉਂ ਵਿਚਾਰ ਕਰ ਵੈਦ ਸਿਆਣੇ।
ਇਉਂ ਵਿਚਾਰ ਕੇ ਉਸ ਸਿਆਣੇ ਵੈਦ ਨੇ
ਪੂਰੀ ਇੱਕ ਦੀਨੀ ਤਿਹ ਪਾਨੇ।
ਉਹ ਅਮੀਰ ਬੰਦੇ ਦੇ ਹੱਥ ਵਿੱਚ ਪੂੜੀ ਦੇ ਤੀ ਇੱਕ।
ਮੁੱਖ ਤੇ ਐਸੇ ਬਚਨ ਅਲਾਇਨ।
ਆਪਣੇ ਮੁੱਖ ਵਿੱਚੋਂ ਇਸ ਤਰ੍ਹਾਂ ਬਚਨ ਕਿਹਾ।
ਜਾਂ ਕੋ ਅਨੁਪਾਨ ਅਜਾਵਨ।
ਸੋ ਇਹ ਜਵੈਣ ਦੇ ਨਾਲ ਦਵਾਈ ਖਾ ਲਈ ਰਲਾ ਕੇ।
ਕਰੋ ਖਾਨ ਤਹ ਸੰਗ ਮਿਲਾਈ।
ਉਹਦੇ ਨਾਲ ਮਿਲਾ ਕੇ ਦਵਾਈ ਤੂੰ ਖਾ ਲੈਣੀ।
ਉਧਰ ਰੋਗ ਸਭ ਹੀ ਮਿਟ ਜਾਈ।
ਤੇਰੇ ਜਿਹੜੇ ਪੇਟ ਦੇ ਰੋਗ ਹੈ, ਦਰਦ ਆਦਿਕ ਹੈ, ਇਹ ਸਭ ਹਟ ਜਾਵੇਗਾ।
ਜੇਕਰ ਧਨੀ ਆਈ ਨਿਜ ਸਦਾਨਾ।
ਜਿਹੜਾ ਸੀਗਾ ਧਨੀ ਬੰਦਾ, ਉਹ ਲੈ ਕੇ ਉਹ ਜਵੈਣ ਤੋਂ ਪਹਿਲਾਂ ਇੱਕ ਹੋਰ ਪੁੜੀ ਸੀ, ਅਸਲ ਵਿੱਚ ਸੀ ਤਾਂ ਉਹ ਐਵੇਂ ਦੇਸੀ ਖੰਡ ਜੀ ਦੇਤੀ ਸੀ ਨਾਲ ਉਹਨੂੰ, ਤੇ ਪਰ ਨਾਲ ਜਵੈਣ ਘਰੋਂ ਲੈ ਕੇ ਖਾ ਲਈ ਗਰਮ ਪਾਣੀ ਨਾਲ, ਇਸ ਕਰਕੇ ਉਹਨੂੰ ਕਹਿ ਦਿੱਤਾ ਖਾਣ ਨੂੰ।
ਮੇਲ ਜਵਾਇਨ ਖਾਏ ਸੋ ਬਦਨਾ।
ਉਹਨੇ ਉਹ ਦਵਾਈ ਜਿਹੜੀ ਦਿੱਤੀ ਸੀ, ਪੁੜੀ ਸੀਗੀ ਵੈਦ ਨੇ ਦਿੱਤੀ, ਉਹ ਜਵੈਣ ਦੇ ਨਾਲ ਮਿਲਾ ਕੇ ਖਾ ਲਈ।
ਸੂਰ ਰੋਗ ਕੋ ਦੂਰ ਮਿਟਾਈ।
ਜਿਹੜਾ ਪੇਟ ਵਿੱਚ ਸੂਲ ਉੱਠਿਆ ਸੀ ਉਹ ਦੂਰ ਹੋ ਗਿਆ।
ਮਹਿਮਾ ਵੈਦ ਬੜੀ ਲਖ ਪਾਈ।
ਉਹਨੇ ਮਹਿਮਾ ਜਾਣੀ ਵੈਦ ਦੀ, ਬਈ ਬੜਾ ਸਿਆਣਾ ਵੈਦ ਹੈ, ਤੇ ਮੈਨੂੰ ਉਹਨੇ ਇਹ ਪੂੜੀ ਮਿਲਾ ਕੇ ਦਿੱਤੀ ਆ ਜਵੈਣ ਨਾਲ ਖਾਣ ਲਈ।
ਕਹਿਤ ਅਪਰਸੋਂ ਪੂਰੀ ਜੋ ਦੀਨਾ।
ਸੋ ਇਸ ਤਰੀਕੇ ਨਾਲ ਕਹਿਤ ਅਪਰਸੋ ਪੂਰੀ ਜੋ ਦੀਨਾ, ਹੋਰ ਜਿਹੜੀ ਪੂੜੀ ਦਿੱਤੀ ਹੈ ਹੋਰਾਂ ਨੂੰ ਕਹਿੰਦਾ।
ਤਿਹਨਾ ਰੋਗ ਕੀਨ ਮਮਹੀਨਾ।
ਕਿਉਂਕਿ ਜਵੈਣ ਸਸਤੀ ਜੀ ਚੀਜ਼ ਹੋਣ ਕਰਕੇ ਉਹ ਜਵੈਣ ਦੀ ਮਹਿਮਾ ਨਹੀਂ ਕਰਦਾ, ਉਹ ਜਿਹੜੀ ਚਿੱਟੀ ਪੁੜੀ ਦਿੱਤੀ ਸੀ ਨਾਲ ਉਹਦੀ ਮਹਿਮਾ ਕਰਦਾ, ਵੀ ਜਿਹੜੀ ਵੈਦ ਨੇ ਉਹ ਚਿੱਟੀ ਜਿਹੀ ਪੁੜੀ ਦਿੱਤੀ ਸੀ ਨਾ ਮੈਨੂੰ, ਉਹਨੇ ਮੇਰਾ ਦਰਦ ਹਟਾਇਆ, ਉਹ ਜਾਣੀ ਜਵੈਣ ਨਾਲ ਮਿਲਾ ਕੇ ਖਾਣੀ ਸੀ, ਉਹਨੂੰ ਇਹ ਭੁਲੇਖਾ ਪਾਤਾ।
ਪੁਨਗਾ ਰੰਕ ਵੈਦ ਘਰ ਮਾਹੀ।
ਕਿਉਂਕਿ ਅਮੀਰ ਬੰਦੇ ਕੋਲ ਬੱਗੀ ਸੀ, ਉਹ ਤਾਂ ਛੇਤੀ ਪਹੁੰਚ ਗਿਆ, ਬਾਅਦ ਵਿੱਚ ਗਰੀਬ ਵਿਚਾਰਾ ਦਰਦ ਨਾਲ ਕਰਾਉਂਦਾ ਹੋਇਆ ਵੈਦ ਦੇ ਕੋਲ ਪਹੁੰਚਿਆ।
ਜੇ ਟਿਕ ਇੱਕ ਵਿਰਾਜ ਟਿਕਾ ਨਾਹੀਂ।
ਉਹ ਗਰੀਬ ਆਦਮੀ ਕੋਲ ਇੱਕ ਕਾਣੀ ਕੌਡੀ ਵੀ ਨਹੀਂ ਸੀ।
ਉਧਰ ਪੀਰ ਤਿੰਨ ਸਕਲ ਸੁਣਾਈ।
ਉਹਨੇ ਜਾ ਕੇ ਆਪਣੀ ਜਿਹੜੀ ਪੇਟ ਦੀ ਪੀੜਾ ਦੱਸੀ ਵੈਦ ਨੂੰ, ਭਈ ਮੈਨੂੰ ਦਰਦ ਹੋ ਰਿਹਾ।
ਮਮ ਦੁੱਖ ਪੰਜਹਾ ਕਰੋ ਉਪਾਈ।
ਭਈ ਮੇਰਾ ਤਾਂ ਕੋਈ ਉਪਾਅ ਕਰੋ, ਮੇਰੇ ਤਾਂ ਬਹੁਤ ਦਰਦ ਹੋ ਰਿਹਾ ਪੇਟ ਵਿੱਚ।
ਸੁਣਤ ਵੈਦ ਨੇ ਰੋਗ ਪਛਾਣਾ।
ਸੁਣ ਕੇ ਵੈਦ ਨੇ ਫਿਰ ਰੋਗ ਪਛਾਣ ਲਿਆ।
ਹੈ ਜਾਂ ਕੋ ਦੁੱਖ ਧਨੀ ਸਮਾਨਾ।
ਇਹਨੂੰ ਵੀ ਉਹੀ ਦੁੱਖ ਹੈ ਜਿਵੇਂ ਧਨੀ ਅਮੀਰ ਬੰਦੇ ਨੂੰ ਪੇਟ ਦਾ ਦਰਦ ਸੀ, ਇਹਨੂੰ ਵੀ ਦਰਦ ਹੀ ਹੈ।
ਕਹਿਓ ਤਾਹੇ ਅਜਵਾਇਨ ਲੀਜੈ।
ਉਹ ਕਹਿਣ ਲੱਗਾ ਭਗਤ ਅਜਵੈਣ ਖਾ ਲਾ ਮਾੜੀ ਜੀ ਗਰਮ ਪਾਣੀ ਨਾਲ, ਬਸ ਪੇਟ ਦਰਦ ਹਟ ਜਾਣਾ ਤੇਰਾ।
ਖਾਏ ਸੂਰ ਕਾਉ ਦੂਰ ਕਰੀ ਜੈ।
ਖਾ ਕੇ ਨਾ ਅਜਵੈਣ ਪਾਣੀ ਪੀ ਉਤੋਂ ਗਰਮ ਤੇ ਬਸ ਦਰਦ ਹਟ ਜਾਣਾ ਤੇਰਾ।
ਬੋਲਿਓ ਰੰਕ ਬੰਦ ਕਰ ਦੋ।
ਉਹ ਗਰੀਬ ਹੱਥ ਜੋੜ ਕੇ ਬੋਲਿਆ
ਲਿਓ ਕਹਾਂ ਤੇ ਮੋਲ ਨ ਕੋ।
ਉਹ ਮੇਰੇ ਕੋਲ ਤਾਂ ਭਾਈ ਜਵੈਣ ਨੂੰ ਵੀ ਪੈਸੇ ਹੈ ਨੀ, ਮੈਂ ਤਾਂ ਗਰੀਬ ਆਦਮੀ ਆ।
ਦੇਹੋ ਪਾਸ ਤੇ ਜੇ ਕਰ ਕੁਰਨਾ।
ਉਹ ਵੈਦ ਜੀ ਜੇ ਤੁਹਾਡੇ ਕੋਲ ਜਵੈਣ ਹੈਗੀ ਦੋ ਚਾਰ ਚੁਟਕੀਆਂ ਦੇ ਦਿਓ, ਮੈਂ ਗਰੀਬ ਆਦਮੀ ਖਰੀਦ ਨਹੀਂ ਸਕਦਾ।
ਵੈ ਤਬ ਰੋਗ ਉਧਰ ਕੋ ਹਰਨਾ।
ਬਸ ਉਹ ਫੇਰ ਮੇਰੇ ਪੇਟ ਦਾ ਰੋਗ ਦੂਰ ਹੋ ਜਾਵੇਗਾ।
ਸੁਨੀ ਰੰਕ ਤਾਂ ਵੈਦ ਕਿਰਪਾਲਾ।
ਜਦੋਂ ਵੈਦ ਨੇ ਸੁਣਿਆ ਬਈ ਇੰਨਾ ਗਰੀਬ ਆਦਮੀ ਵਿਚਾਰਾ, ਇਹਦੇ ਕੋਲ ਤਾਂ ਜਮੈਣ ਖਰੀਦਣ ਨੂੰ ਵੀ ਪੈਸੇ ਹੈ ਨੀ ਗੇ।
ਟਿਕ ਤੇ ਦੀਨ ਮੋਲ ਤੇ ਕਾਲਾ।
ਉਸੇ ਵਕਤ ਉਹਨੇ ਚੱਕ ਕੇ ਜਮੈਣ ਉਹਨੂੰ ਦੇ ਦਿੱਤੀ।
ਲੈ ਤਨ ਕੀਨੀ ਖਾਨ ਜਵਾਇਨ।
ਉਹਨੇ ਪੈਸੇ ਦੇ ਤੇ ਉਹਨੂੰ ਜੋ ਮਾੜੇ ਜੇ ਵੀ ਅੱਧਾ ਤੂੰ ਜਮੈਣ ਲੈ ਕੇ ਉੱਥੋਂ ਖਾ ਲਾ। ਉਹਨੇ ਲੈ ਕੇ ਜਮੈਣ ਖਾ ਲਈ।
ਸਰਬ ਸੂਰਤ ਹੈ ਉਧਰ ਪਲਾਇਨ।
ਉਹਦੇ ਪੇਟ ਦਾ ਦਰਦ ਵੀ ਹਟ ਗਿਆ।
ਤੈਸੀ ਰੀਤ ਦੇਖ ਗੁਰਪੂਰੇ।
ਇਸੇ ਰੀਤ ਨੂੰ ਦੇਖ ਕੇ ਪੂਰੇ ਸਤਿਗੁਰੂ
ਇਹ ਉਪਦੇਸ਼ ਸਖਤ ਲਖ ਪੂਰੇ।
ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਰੀਤੀ ਨਾਲ ਜਿਹੜੀ ਹੈ ਨਾ ਇਹ ਉਪਦੇਸ਼ ਦਿੱਤਾ, ਕਿਸ ਕਿਸ ਢੰਗ ਦੇ ਲੋਕਾਂ ਨੂੰ ਉਹ ਦੱਸਦਿਆਂ ਕਿਵੇਂ ਦਿੱਤਾ ਹੈ।
ਸਤਿਯੁਗ ਨਿਰਮਲ ਮਤ ਸਭ ਕੇਰੀ।
ਹੁਣ ਸਤਿਯੁਗ ਦਾ ਸਮਾਂ ਸੀ, ਲੋਕਾਂ ਦੀ ਮਤ ਬੜੀ ਨਿਰਮਲ ਹੁੰਦੀ ਸੀ ਉਦੋਂ।
ਲੱਖ ਬਰਸ ਕੀ ਆਇਓ ਕਨੇਰੀ।
ਲੱਖਾਂ ਵਰਿਆਂ ਦੀ ਉਮਰ ਹੁੰਦੀ ਸੀ ਉਦੋਂ, ਕਿਉਂਕਿ ਇਹ ਉਮਰ ਕੁਦਰਤੀ ਪਹਿਲਾਂ ਜ਼ਿਆਦਾ ਹੁੰਦੀ ਸੀ, ਇਸ ਕਰਕੇ ਉਮਰਾਂ ਦੀ ਗੱਲ ਹੈ ਕਿ ਹੁਣ ਉਮਰ ਛੋਟੀ 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 ਹੈ, ਪਹਿਲਾਂ ਉਮਰ ਵੱਡੀ ਵੱਡੀ ਹੁੰਦੀ ਸੀ। ਅੱਜ ਤੋਂ ਇਹ 30 ਲੱਖ ਸਾਲ ਪਹਿਲਾਂ, 35 ਲੱਖ ਸਾਲ ਪਹਿਲਾਂ ਵੀ ਉਮਰਾਂ ਲੰਬੀਆਂ ਹੁੰਦੀਆਂ ਸੀ ਬਹੁਤ। ਹੌਲੀ ਹੌਲੀ ਉਮਰਾਂ ਹੁਣ ਘਟਦੀਆਂ ਘਟਦੀਆਂ, ਆਮ ਪਿੱਛੇ ਜੇ 100-150 ਸਾਲ ਦਾ ਬੰਦਾ ਹੋ ਕੇ ਚੜ੍ਹਾਈ ਕਰਦਾ ਸੀ, ਫਿਰ ਲੱਖ ਵਰਾ ਸਤਿਯੁਗ ਦੀ ਉਮਰ ਰਹੀ, ਫਿਰ 10,000 ਵਰਾ 33 'ਚ ਉਮਰ ਹੁੰਦੀ ਸੀ, ਫਿਰ 1,000 ਕੁ ਸਾਲ ਉਮਰ ਹੋਈ ਗਾਹਾਂ ਦੁਆਪਰ ਵਿੱਚ। ਕਲਯੁੱਗ ਵਿੱਚ 100 ਸਾਲ ਉਮਰ ਗਿਣੀ ਹੈ, ਪਰ 100 ਦੀ ਵੀ ਰਹਿ ਗਈ 80-70 ਹੀ ਹੁਣ, 65-70 ਦਾ ਬੰਦਾ ਛੇਤੀ ਤੁਰ ਜਾਂਦਾ। ਇਸ ਕਰਕੇ ਅਮੀਰ ਬੰਦੇ ਦੀ ਤਰ੍ਹਾਂ ਉਦੋਂ ਉਮਰ ਲੰਬੀ, ਮਨ ਨਿਰਮਲ ਸੀ, ਲੰਬੀਆਂ ਉਮਰਾਂ ਵਾਲੇ ਲੋਕ, ਪੈਸਾ ਵੀ ਬੜਾ ਹੁੰਦਾ ਸੀ।
ਸਿਮਰਨ ਕਰਤੇ ਹੋ ਬੀਤਹ ਕੈਸੇ।
ਹੁਣ ਕੱਲਾ ਸਿਮਰਨ ਕਰਨ ਦੇ ਨਾਲ ਉਹ ਬਤੀਤ ਨਹੀਂ ਸੀ ਹੁੰਦੀ ਇੰਨੀ ਉਮਰ।
ਨਾਮ ਸੰਗ ਦੇ ਰੋਗ ਜੋਗ ਸੋ ਤੈਸੇ।
ਉਦੋਂ ਨਾਲ ਨਾਮ ਦੇ ਨਾਲ ਜੋਗ ਜੋੜ ਦਿੱਤਾ, ਕਹਿੰਦੇ ਆ ਲੈ ਜੋਗ ਕਰੀ ਜਾ। ਉਹ ਲੰਬੇ ਲੰਬੇ ਜੋਗ ਦੇ ਦਿੱਤੇ ਉਹਨੂੰ, ਤਾਂ ਕਿ ਨਾਲ ਉਹਦਾ ਟਾਈਮ ਵੀ ਪਾਸ ਹੋ ਜਾਵੇ।
ਪੁਰਾਣਾ ਜਮ ਹੈ ਨਾਮ ਸਿਮਰ ਕੈ।
ਇਸ ਤਰ੍ਹਾਂ ਪੁਰਾਣਾ ਜਾਮ ਦੇ ਨਾਲ ਨਾਲ ਨਾਮ ਵੀ ਦੇ ਤਾ, ਪੁਰਾਣਾ ਜਾਮ ਵੀ ਦੇ ਦਿੱਤਾ।
ਗੇ ਅਨੇਕ ਜਗ ਸਾਗਰ ਤਰਕੈ।
ਬਹੁਤ ਲੋਕ ਉਦੋਂ ਵੀ ਨਾਮ ਨਹੀਂ ਤਾਰੇ ਸੰਸਾਰ ਸਾਗਰ ਤੋਂ।
ਬਹਰੋ ਤ੍ਰੈਤਾ ਯੁਗ ਜਬ ਆਵਾ।
ਫੇਰ ਜਦੋਂ ਤ੍ਰੇਤਾ ਯੁਗ ਆਇਆ ਉਸ ਵਕਤ
10,000 ਕੀ ਆਯੋ ਰਹਾਵਾ।
ਤ੍ਰੇਤੇ ਵਿੱਚ 10,000 ਸਾਲ ਦੀ ਉਮਰ ਸੀ ਵਿਅਕਤੀ ਦੀ।
ਉਤੋ ਨਰਨ ਟਿਗ ਦਰਭ ਅਪਾਰਾ।
ਉਹਨਾਂ ਦੇ ਕੋਲੇ ਬਹੁਤ ਸਾਰਾ ਪੈਸਾ ਸੀ। ਇਹ ਸਮਾਂ ਜਦੋਂ ਹਿੰਦ ਵਿੱਚ ਆ ਕੇ ਵੜ ਕੇ ਰਾਜੇ ਮਹਾਰਾਜੇ ਹੋ ਗਏ, ਯੱਗ ਵੀ ਉਸ ਸਮੇਂ ਜ਼ਿਆਦਾ ਹੋਏ, ਕਿਉਂਕਿ ਉਦੋਂ ਪੈਸਾ ਬਹੁਤ ਹੋ ਗਿਆ ਸੀ। ਇਹ ਤ੍ਰੇਤੇ ਵਿੱਚ, ਸਤਿਯੁਗ ਵਿੱਚ ਪੈਸਾ ਨਹੀਂ ਸੀ, ਇੰਨਾ ਉਮਰ ਲੰਬੀ ਸੀ। ਅਤੇ ਫਿਰ ਇਸ ਦੇ ਢੰਗ ਦੇ ਨਾਲ ਪ੍ਰਾਣਾਯਾਮ ਦਿੱਤਾ, 10,000 ਦੀ ਉਮਰ ਸੀ ਸਾਲਾਂ ਦੀ। ਇਹ ਕਈ ਚੀਜ਼ਾਂ ਅੱਜ ਦੇ ਲੋਕ ਮੰਨਦੇ ਨਹੀਂ ਹੈ। ਕੋਈ ਇੱਕ ਬੰਦਾ ਜਿਵੇਂ ਕਹਿੰਦਾ ਵੀ ਪਹਿਲਾਂ ਆ ਜਿਵੇਂ ਕਣਕ ਬੀਜਦੇ ਹੁੰਦੇ ਸੀ, ਆ ਦੂਜੇ ਚੌਥੇ ਦਿਨ ਨੂੰ ਕਣਕ ਖੜੀ ਹੋ ਜਾਂਦੀ ਹੁੰਦੀ ਸੀ, ਵੱਡੀ ਵੱਡੀ ਬੱਲੀਆਂ ਲੱਗ ਜਾਂਦੀਆਂ। ਇੱਕ ਬੰਦਾ ਮੰਨੇ ਨਾ, ਉਹ ਕਹਿਣ ਲੱਗਿਆ ਮਹਾਤਮਾ ਕਹਿੰਦੇ ਚੰਗਾ 12 ਫੁੱਟ ਡੂੰਘੀ ਥਾਂ ਪੱਟ, ਕਿਉਂਕਿ 12 ਫੁੱਟ ਡੂੰਘੀ ਥਾਂ ਪੱਟ ਕੇ ਜਦ ਖੇਤੀ ਬੀਜੀ ਉਹ ਹਰੀ ਭਰੀ ਹੋ ਗਈ ਦੂਜੇ ਦਿਨ ਨੂੰ। ਉਹ ਕਹਿੰਦਾ ਸੰਤ ਜੀ ਇਹ ਕੀ ਗੱਲ ਹੈ? ਉਹ ਕਹਿੰਦਾ ਇਹ ਪੁਰਾਣੇ ਯੁੱਗਾਂ ਦੀ ਤੈਨੂੰ ਗੱਲ ਦੱਸਦੇ, ਇਹ ਪਹਿਲਾਂ ਐਂ ਹੁੰਦਾ ਹੁੰਦਾ ਸੀ। ਆ ਜਿਵੇਂ ਮੈਂ ਜਦੋਂ ਪਿੱਛੇ ਜੀ ਹੁਣ ਇੱਧਰ ਕਨੇਡਾ ਪਿਛਲੇ 2 ਸਾਲ ਪਹਿਲਾਂ ਆਇਆ, ਉੱਥੇ ਥੋੜ੍ਹੇ ਜਿਹੇ ਚਿਰ 'ਚ ਹੀ ਅਤੇ ਇੱਧਰ ਵੀ ਆਹ ਜਿੱਦਾਂ ਮਾੜੇ ਜਿਹੇ ਬੀਜਦੇ ਆ, ਥੋੜ੍ਹੇ ਦਿਨਾਂ 'ਚ ਹੀ ਹੋ ਜਾਂਦੀਆਂ ਚੀਜ਼ਾਂ ਜੀਆਂ, ਕਾਫੀ ਕਾਫੀ ਵੱਡੀਆਂ ਵੱਡੀਆਂ ਵੀ ਸੋਹਣੀਆਂ ਵੀ ਹੋ ਜਾਂਦੀਆਂ। ਇਹ ਜਿਹੜੀ ਜ਼ਮੀਨ ਆ ਇਹਨੂੰ ਹੁਣ ਕੈਨੇਡਾ ਵਸੇ ਨੂੰ ਅਮਰੀਕਾ 300-350 ਸਾਲ ਹੀ ਹੋਇਆ ਸਾਰਾ। ਪਹਿਲਾਂ ਵੀ ਲੋਕ ਰਹਿੰਦੇ ਹੋਣੇ ਇੱਥੇ 400 ਸਾਲ ਮੰਨ ਲਓ, 300-350 ਸਾਲ। ਇਹ ਜਿਹੜਾ ਹਿੰਦੁਸਤਾਨ ਦੀ ਧਰਤੀ ਇਹ ਬਹੁਤ ਸਮੇਂ ਤੋਂ ਪੁਰਾਣੀ, ਇੱਥੇ ਬੀਜੀ ਤੁਰੇ ਆਉਂਦੇ ਆ। ਉਹ ਧਰਤੀ ਦੀ ਉੱਪਰਲੀ ਤਾਕਤ ਘੱਟ ਜਾਂਦੀ ਇਹਦੇ ਨਾਲ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਮਰਾਂ ਲੰਬੀਆਂ, ਪਹਿਲਾਂ ਬਹੁਤ ਜ਼ਿਆਦਾ ਹੁੰਦੀਆਂ ਸੀ, ਲੰਬੀਆਂ ਉਮਰਾਂ, ਲੰਬੇ ਲੰਬੇ ਕੱਦ ਹੋਣੇ, ਅਤੇ ਇਸ ਤਰੀਕੇ ਨਾਲ ਲੋਕ ਪ੍ਰਾਣਾਯਾਮ ਦੇ ਰਾਹੀਂ ਉਮਰ ਵੀ ਵਧਾ ਲੈਂਦੇ ਹੁੰਦੇ ਸੀ। ਲੱਖ ਲੱਖ ਬਰੇ ਦੀ ਉਮਰ ਆਮ ਹੋ ਜਾਂਦੀ, ਮਾਰਕੰਡੇ ਭਗਤ ਦੀ ਉਮਰ ਲੱਖ ਬਰਾ ਸੀ। ਕੋਈ ਸਾਡੇ ਲਈ ਇਹ ਜੀ ਕੋਈ ਜ਼ਿਆਦਾ ਔਖੀ ਗੱਲ ਨਹੀਂ। ਹਾਂ, ਹੇਮਕੁੰਡ ਸਾਹਿਬ ਦੀਆਂ ਪਹਾੜੀਆਂ 'ਚ ਬੜੇ ਬੜੇ ਸਾਧੂ ਬੈਠੇ ਆ, ਉਹ ਹੁਣ ਵੀ ਬੈਠੇ ਆ, ਬੜੀਆਂ ਲੰਬੀਆਂ ਉਮਰਾਂ ਉਹਨਾਂ ਦੀਆਂ। ਉਹਨਾਂ ਨੂੰ ਕਈ ਸਿੰਘ ਆਪਣੇ ਮਿਲੇ ਵੀ ਹੁਣ ਤੱਕ, ਅਤੇ ਉਹਨਾਂ ਨੂੰ ਪੁੱਛੋ ਤੁਹਾਡੀ ਉਮਰ ਕਿੰਨੀ ਕੁ ਹੈ, ਉਹ ਕਹਿੰਦੇ ਅਸੀਂ ਤਾਂ ਗੁਰੂ ਨਾਨਕ ਸਾਹਿਬ ਜਦੋਂ ਆਏ ਸੀ ਪਹਾੜਾਂ 'ਚ ਉਦੋਂ ਦੇ ਹੀ ਬੈਠੇ ਹਾਂ, ਉਹਨਾਂ ਮਹਾਰਾਜ ਦਰਸ਼ਨ ਕੀਤੇ ਹੋਏ ਆ। ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜੀ ਨਾ ਕਾਮ ਕ੍ਰੋਧ ਲੋਭ ਮੋਹੰਕਾਰ ਨੇ, ਇਹ ਉਮਰ ਘਟਾਉਂਦੇ ਨੇ। ਇਹ ਪੰਜੇ ਜਾਣੇ ਵਿਸ਼ੇ ਵਿਕਾਰ ਹੈ, ਬੰਦੇ ਦੀ ਉਮਰ ਘਟਾ ਦਿੰਦੇ ਆ। ਬੰਦੇ 'ਚ ਜਤ ਸਤ ਹੋਵੇ ਪੂਰਨ ਤੌਰ 'ਤੇ ਤਾਂ ਉਮਰ ਲੰਬੀ ਹੋ ਜਾਂਦੀ, ਜੇ ਬੰਦਾ ਨਾਮ ਅਭਿਆਸੀ ਹੋਵੇ ਉਹਦੀ ਉਮਰ ਲੰਬੀ ਹੋ ਜਾਂਦੀ, ਨਾਮ ਨਾਲ ਉਮਰ ਵੱਧ ਜਾਂਦੀ ਹੈ। ਜਿਹੜੀਆਂ ਚੀਜ਼ਾਂ ਨਾਲ ਉਮਰ ਵੱਧਦੀ ਹੈ ਉਹ ਤਾਂ ਸਾਰੀਆਂ ਛੱਡ ਹੀ ਦਿੱਤੀਆਂ। ਇਸ ਕਰਕੇ ਹੈ ਕਿ ਹੈਰਾਨਗੀ ਵਾਲੀ ਕੋਈ ਗੱਲ ਨਹੀਂ ਹੁੰਦੀ ਕਿਤੇ ਵੀ। ਲੋਕ ਜਦੋਂ ਬੁੱਧੀ ਤੋਂ ਉੱਤੇ ਗੱਲ ਚਲੀ ਜਾਂਦੀ ਹੈ ਕਹਿੰਦੇ ਇਹ ਤਾਂ ਮਿਥਿਹਾਸ ਲਿਖਿਆ ਹੋਇਆ ਸਾਰਾ। ਇਹ ਮਿਥਿਹਾਸ ਨਹੀਂ ਹੈ, ਤੁਹਾਡੀ ਹੋਈ ਬੁੱਧੀ ਦੀ ਜਿਹੜੀ ਸੀ ਸਮਰੱਥਾ ਮੁੱਕ ਗਈ। ਇਸ ਕਰਕੇ ਜਦੋਂ ਆਤਮਿਕ ਤੌਰ 'ਤੇ ਜੀਵਨ ਜਿਉਣਾ ਹੋਵੇ ਉਹ ਬਹੁਤ ਚੀਜ਼ਾਂ ਹੁੰਦੀਆਂ। ਹੁਣ ਆ ਨਾਰਦ ਮੁਨੀ ਜੀ ਮਿਲੇ ਗੁਰੂ ਨਾਨਕ ਸਾਹਿਬ ਨੂੰ ਜਾਂ ਹੋਰ ਪੁਰਾਣੇ ਸਾਰੇ ਨੇ, ਉਹ ਲੋਕ ਕਹਿੰਦੇ ਇਹ ਤਾਂ ਪਹਿਲਾਂ ਹੋਏ ਸੀ। ਪਹਿਲਾਂ ਹੋਏ ਸੀ ਉਦੋਂ ਇਹਨਾਂ ਦੀ ਕਮਾਈ ਇੰਨੀ ਸੀ, ਅਮਰ ਵੀ ਹੋ ਗਏ। ਇਹ ਅਮਰ ਹੀ ਰਹਿੰਦੇ ਨੇ ਹਮੇਸ਼ਾ, ਇਹ ਜਾਂਦੇ ਨਹੀਂ ਕਦੇ, ਚੜ੍ਹਾਈਆਂ ਹੀ ਨਹੀਂ ਕਰਦੇ। ਜਿਵੇਂ ਜੋ ਗੁਰੂ ਨਾਨਕ ਦੇਵ ਜੀ ਨੂੰ ਜੇ ਕਹੀਏ ਉਹ ਤਾਂ ਬਹੁਤ 500 ਸਾਲ ਪਹਿਲਾਂ ਹੁਣ ਚਲੇ ਗਏ, 10ਵੇਂ ਪਾਤਸ਼ਾਹ ਚਲੇ ਗਏ, ਕਿਤੇ ਨਹੀਂ ਜਾਂਦੇ ਹੁੰਦੇ, ਸਿਰਫ ਇੱਕ ਅਲੋਪ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਜਿੰਨਾ ਵੀ ਕੁਛ ਹੋਇਆ ਬ੍ਰਹਿਮੰਡ ਵਿੱਚ ਉਹ ਅਲੋਪ ਹੋ ਜਾਂਦਾ ਦੁਨੀਆਂ ਦੀ ਅੱਖਾਂ ਤੋਂ, ਪਰ ਜਾਂਦਾ ਕਿਤੇ ਨਹੀਂ। ਇਹ ਮਹਾਂਪਰਲੋਂ ਵੇਲੇ ਬਾਕੀ ਸਾਰੇ ਚਲੇ ਜਾਂਦੇ ਨੇ, ਫਿਰ ਸਿਰਫ ਅਕਾਲ ਪੁਰਖ ਜਾਂ ਦਸੇ ਸਰੂਪ ਬਾਕੀ ਰਹਿੰਦੇ ਨੇ। ਸੱਚਖੰਡ ਸਦਾ ਸਲਾਮਤ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਕਿਉਂ ਲੋਕ ਭਗਤੀ ਵਾਲੇ ਪਾਸੇ ਤਾਂ ਤੁਰਦੇ ਨਹੀਂ, ਨਾ ਸੇਵਾ ਨਾ ਭਗਤੀ ਨਾ ਬਾਣੀ, ਤਾਂ ਇਸ ਕਰਕੇ ਉਹ ਫਿਰ ਇਹਨਾਂ ਗੱਲਾਂ ਦੇ ਉੱਤੇ ਜ਼ਿਆਦਾ ਹੀ ਆਪਣੀ ਕਿੰਤੂ ਪਰੰਤੂ ਜਿਹਾ ਕਰਨ ਲੱਗ ਜਾਂਦੇ ਨੇ। ਪਰ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਤਾਂ ਬਹੁਤ ਸੱਚਾਈ ਜੀ ਹੋਈ ਹੈ। ਆਮ ਬੰਦਾ ਇਹਨਾਂ ਗੱਲਾਂ 'ਤੇ ਯਕੀਨ ਹੀ ਕਰੇ, 10,000 ਵਰ੍ਹਾਂ ਉਮਰ ਕਿਵੇਂ ਹੋ ਸਕਦੀ ਹੈ? ਉਹ ਫਿਰ ਉਦੋਂ ਸੀ ਪਰ ਹੁਣ ਨਹੀਂ, ਕਿਉਂਕਿ ਹੁਣ ਦੇਖਿਆ ਨਾ ਖਾਦ ਖੁਰਾਕ ਕਿਹੋ ਜਿਹੀ ਚੱਲ ਰਹੀ ਹੈ, ਉਹ ਖਾਣੇ ਪੀਣੇ ਮਾੜੇ ਹੋ ਗਏ ਸਾਰੇ ਹੀ। ਇਸ ਤਰ੍ਹਾਂ ਹੁਣ ਛੋਟੀਆਂ ਛੋਟੀਆਂ ਉਮਰਾਂ, ਜੇ ਲੋਕ ਸਾਰਾ ਦਿਨ ਤੰਬਾਕੂ ਪੀ ਜਾਂਦੇ ਨੇ, ਸ਼ਰਾਬਾਂ ਪੀ ਜਾਂਦੇ ਨੇ, ਉਹ ਮਾੜੇ ਨਸ਼ੇ ਖਾਈ ਜਾਂਦੇ ਨੇ, ਬਾਹਲੇ ਤਾਂ 30-40 ਸਾਲ ਦੇ ਹੀ ਐਂ ਲੱਗਦੇ ਜਿਵੇਂ ਬਹੁਤ ਬੁਢਾਪਾ ਆ ਗਿਆ ਹੁੰਦਾ, ਮਰਨ ਕਿਨਾਰੇ ਹੋ ਜਾਂਦੇ ਨੇ ਪਹਿਲਾਂ ਹੀ। ਆ ਏਡਸ ਵਾਲੇ ਕਿਹੜਾ ਫਿਰ ਘੱਟ ਨੇ, ਸਾਰੇ ਮਰਨ ਕਿਨਾਰੇ ਹੋਏ ਫਿਰਦੇ ਆ। ਇਹ ਸਾਰੀਆਂ ਚੀਜ਼ਾਂ ਬੰਦੇ ਦੇ ਸਰੀਰ ਨੂੰ ਗਾਲ ਦਿੰਦੀਆਂ ਨੇ। ਇਹ ਚਾਹ, ਇਹ ਤੰਬਾਕੂ, ਇਹ ਸ਼ਰਾਬ, ਇਹ ਨਸ਼ੇ, ਇਹ ਪਹਿਲਾਂ ਨਹੀਂ ਸੀ ਹੁੰਦੇ। ਪਹਿਲਾਂ ਸਰੀਰ ਬਹੁਤ ਅਰੋਗ ਹੋਇਆ ਕਰਦੇ ਸੀ, ਉਮਰਾਂ ਲੰਬੀਆਂ ਹੋਇਆ ਕਰਦੀਆਂ ਸੀ। ਇਹ ਹੁਣੇ ਆ ਕੇ ਜੇ ਕਲਯੁੱਗ ਦੇ ਵਿੱਚ ਇਨਸਾਨ ਦੀ ਉਮਰ ਘਟੀ ਹੈ।
ਤਿੰਨ ਪਿੱਖ ਅਸ ਉਪਦੇਸ਼ ਉਚਾਰਾ।
ਹੁਣ ਜਿਨ੍ਹਾਂ ਦੀ 10,000 ਵਰ੍ਹਾਂ ਉਮਰ ਹੈ ਉਹਨਾਂ ਕੋਲ ਪੈਸਾ ਵੀ ਬੜਾ ਸੀ, ਰਾਜੇ ਮਹਾਰਾਜੇ ਬੜੇ ਹੋਏ ਨੇ ਤ੍ਰੇਤੇ 'ਚ, ਉਹਨਾਂ ਨੂੰ ਦੇਖ ਕੇ ਫਿਰ ਇਹੋ ਜਿਹਾ ਉਪਦੇਸ਼ ਹੋਇਆ।
ਸਿਮਰਨ ਨਾਮ ਜਗ ਕੋ ਕਰਨਾ।
ਕਹਿੰਦੇ ਨਾਮ ਸਿਮਰਨ ਕਰੋ ਅਤੇ ਨਾਲ ਨਾਲ ਜਗ ਕਰੋ, ਕਿਉਂਕਿ ਪੈਸਾ ਬੜਾ ਸੀ ਲੋਕਾਂ ਕੋਲ, ਸੋਨਾ ਤਾਂ ਆਮ ਹੀ ਹੁੰਦਾ ਸੀ ਰੇਹੜੀਆਂ 'ਤੇ ਹੀ, ਭਾਵ ਕਹਿਣ ਦੁਕਾਨਾਂ ਭਰੀਆਂ ਸੋਨਾ ਹੀਰੇ ਮੋਤੀ ਆਦਿਕ। ਉਹ ਫਿਰ ਕੀ ਕਰਦੇ ਵੀ ਪੈਸਾ ਕੀ ਕਰਨਾ ਹੁਣ, ਪੈਸੇ ਨੂੰ ਫਿਰ ਕਹਿਣਾ ਚਾਹ ਜਿਹੜੇ ਲੋਕਾਂ ਕੋਲ ਨਹੀਂ ਹੈ ਮਾਇਆ, ਗਰੀਬਾਂ ਨੂੰ ਲੰਗਰ ਲਾ ਦਿਓ। ਉਹ ਲੰਗਰ ਹੁੰਦਾ ਆਪਣਾ, ਉਦੋਂ ਜੱਗ ਹੁੰਦਾ, ਜੱਗ ਦਾ ਮਤਲਬ ਸਾਰਾ ਜੱਗ। ਫਿਰ ਉਹ ਕਈ ਕਈ ਮਹੀਨੇ ਚੱਲਦਾ ਹੁੰਦਾ ਸੀ, ਛੇ ਮਹੀਨੇ, ਸਾਲ ਸਾਲ, ਕਈ ਥਾਈਂ ਪੰਜ ਪੰਜ ਸਾਲ ਤੱਕ ਰੋਟੀ ਚੱਲਦੀ ਰਹਿੰਦੀ। ਗਰੀਬ ਆਈ ਜਾਂਦੇ, ਖਾਈ ਜਾਂਦੇ। ਉਦੋਂ ਤਾਂ ਇਹ ਵੀ ਹਿਸਾਬ ਹੁੰਦਾ ਸੀ ਕਿ ਚਾਂਦੀ ਦੀਆਂ ਥਾਲੀਆਂ, ਚਮਚੇ, ਰੋਟੀ ਖਾ ਕੇ ਨਾਲ ਹੀ ਲੈ ਜਾਓ, ਕੋਈ ਲੋੜ ਨਹੀਂ ਵਾਪਸ ਕਰਨ ਦੀ। ਹੈ ਹੀ ਬੜਾ ਸੀ ਸਮਾਨ ਵੰਡਣ ਨੂੰ, ਇਸ ਕਰਕੇ ਉਹ ਲੋਕ ਉਦੋਂ ਸਿਮਰਨ ਵੀ ਕਰਦੇ, ਦਾਨ ਪੁੰਨ ਵੀ ਕਰਦੇ, ਅਤੇ ਇਸ ਤਰੀਕੇ ਨਾਲ ਸੰਸਾਰ ਨੂੰ ਰਸਤਾ ਪਰਮੇਸ਼ਰ ਨੇ ਦਿਖਾਇਆ।
ਜਹੀ ਧਰਮ ਭਵ ਬੰਧਨ ਹਰਨਾ।
ਸਿਮਰਨ ਕਰਨਾ ਤੇ ਜੱਗ ਕਰਨਾ, ਇਹੀ ਧਰਮ ਦੁਨੀਆਂ ਨੂੰ ਦਿੱਤਾ ਸੰਸਾਰ ਦੇ ਬੰਧਨ ਕੱਟਣ ਲਈ।
ਸੁਣ ਤੇ ਸਮਾਂ ਜੱਗ ਬਹੁ ਕਰਕੇ,
ਉਸ ਸਮੇਂ ਫਿਰ ਜੱਗ ਬਹੁਤ ਕਰਕੇ ਸੁਣੋ।
ਸਿਮਰ ਗਏ ਭਵ ਸਾਗਰ ਤਰਕੇ,
ਸਿਮਰਨ ਕਰਕੇ ਬਹੁਤ ਦੁਨੀਆਂ ਭਵ ਸਾਗਰ ਤਰੀ।
ਇਹ ਪਿੱਛੇ ਦੁਆਪਰ ਯੁੱਗ ਆਵਾ,
ਉਦੋਂ ਬਾਅਦ ਫਿਰ ਦੁਆਪਰ ਯੁੱਗ ਆਇਆ।
ਇੱਕ ਹਜ਼ਾਰ ਕੇ ਆਯੂ ਰਹਾਵਾ,
ਉਦੋਂ ਇੱਕ ਹਜ਼ਾਰ ਵਰੇ ਦੀ ਉਮਰ ਸੀ ਲੋਕਾਂ ਦੀ।
ਪੂਜਾ ਕਰਨ ਭਜਨ ਪੁੰਨ ਨਾਮਾ,
ਉਦੋਂ ਲੋਕਾਂ ਕੋਲ ਕੁਛ ਫਿਰ ਪੈਸੇ ਦੀ ਘਾਟ ਹੋਈ, ਪੂਜਾ ਤੱਕ ਹੀ ਸੀਮਿਤ ਸੀਗੇ, ਪੂਜਾ ਕਰਨੀ ਤੇ ਭਜਨ ਕਰਨਾ। ਫਿਰ ਲੋਕਾਂ ਵਿੱਚ ਪਹਿਲਾਂ ਇੱਕ ਘਾਟ ਜ਼ਰੂਰ ਰਹੀ ਕਿ ਲੋਕ ਨਾਮ ਜਿਹੜਾ ਸੀ ਉਹ ਨਾਮ ਵਾਲੇ ਪਾਸੇ ਥੋੜੀ ਘਾਟ ਰਹਿ ਗਈ, ਪੂਜਾ ਜ਼ਿਆਦਾ ਕਰਨੀ, ਜੱਗ ਜ਼ਿਆਦਾ ਕਰਨੇ, ਪ੍ਰਾਣਾਯਾਮ ਜ਼ਿਆਦਾ ਕਰਨੇ, ਨਾਮ ਵਾਲੇ ਪਾਸੇ ਨੂੰ ਧਿਆਨ ਵੀ ਥੋੜ੍ਹਾ ਜਿਹਾ ਘਟਾ ਦਿੰਦੇ ਹੁੰਦੇ ਸੀ ਵੀ ਚਲੋ ਇਕੱਲੀ ਪੂਜਾ, ਕਿਉਂਕਿ ਪੂਜਾ ਸੌਖੀ ਗੱਲ ਹੁੰਦੀ ਹੈ। ਪੂਜਾ ਕਰਨੀ, ਪੂਜਾ ਕੀਚਾ, ਨਾਮ ਧਿਆਈ ਆ ਆਪਣਾ, ਤਾਂ ਇਹ ਹੈ। ਲੋਕ ਆਮ ਤੌਰ 'ਤੇ ਪੂਜਾ ਵਿੱਚ ਫਿਰ ਉਹ ਚੀਜ਼ਾਂ ਗਿਣੀਆਂ ਜਾਂਦੀਆਂ ਸੀ, ਸੋ ਛੇ ਪ੍ਰਕਾਰ ਦੇ ਨਾਲ ਉਹ ਕਰਨੀ, ਫਿਰ ਉਹ ਪੂਜਾ ਵਿੱਚ ਫੁੱਲ ਆਦਿ ਚੜ੍ਹਾਉਣੇ, ਧੂਫ ਚੜ੍ਹਾਉਣੀ ਆ, ਚੰਦਨ ਛਿੜਕਣਾ, ਠਾਕੁਰ ਦੀ ਇਸ਼ਨਾਨ ਕਰਾਉਣੇ, ਹੋਰ ਕਰਨੇ ਕਰਕੇ ਟੱਲੀ ਖੜਕਾ ਦੇਣੀ। ਉਹ 10-15 ਕੁ ਮਿੰਟ ਦਾ ਕੰਮ ਹੁੰਦਾ, ਨਾਲੇ ਫਿਜ਼ੀਕਲੀ ਹੈ, ਭਗਤੀ 'ਚ ਥੋੜ੍ਹਾ ਜ਼ੋਰ ਲੱਗਦਾ। ਇਸ ਕਰਕੇ ਮਨੁੱਖ ਹੌਲੀ ਹੌਲੀ ਭਗਤੀ ਤੋਂ ਕੰਨੀ ਕਤਰਾਉਣ ਲੱਗ ਪਏ, ਅਤੇ ਜਿਹੜੀ ਸੀ ਪ੍ਰਾਣਾਯਾਮ ਅਤੇ ਇਹਦੇ ਨਾਲ ਨਾਲ ਜੱਗ ਕਰਨੇ ਅਤੇ ਪੂਜਾ ਕਰਨੀ, ਇਹ ਹੁੰਦੇ ਸੌਖੇ। ਪੂਜਾ ਸੌਖੀ, ਜੱਗ ਕਰਨੇ ਸੌਖੇ ਤਾਂ ਹੁੰਦੇ ਨੇ, ਪੈਸਾ ਦੇਣਾ ਬਸ। ਹਾਂ ਵੀ ਕਿੰਨੇ ਪੈਸੇ, ਇੰਨੇ ਪੈਸੇ ਲਾ, ਇੰਨੀਆਂ ਜਲੇਬੀਆਂ ਬਣਾ ਦਿਉ ਵੀ, ਇੰਨੇ ਲੰਗਰ ਲਾ ਦਿਉ ਵੀ, ਇੰਨਾ ਕਰ ਦਿਉ, ਇਹ ਸੌਖਾ ਕੰਮ ਹੈ, ਆਪ ਕੁਛ ਨਹੀਂ ਸੀ ਕਰਨਾ ਰਾਜੇ ਮਹਾਰਾਜੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਉਹ ਨਾਮ ਤਾਂ ਸੀ ਪਰ ਨਾਮ ਨੂੰ ਲੋਕ ਘੱਟ ਜਪਦੇ ਅਤੇ ਉਹ ਦੂਜੇ ਪਾਸੇ ਜ਼ਿਆਦਾ ਜ਼ੋਰ ਲਾ ਦਿੰਦੇ ਸੀ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਦੀ ਬਹੁਲਤਾ ਨਾ ਹੋਈ।
ਜੈ ਉਪਦੇਸ਼ ਕੀਓ ਸੁਖ ਧਾਮਾ,
ਸੁਖਾਂ ਦੇ ਧਾਮ ਘਰ ਨੇ ਇਹ ਉਪਦੇਸ਼ ਕੀਤਾ। ਫਿਰ
ਇਸ ਪ੍ਰਕਾਰ ਕੇ ਮਨੁੰਜ ਅਨੇਕਾ,
ਇਸ ਤਰੀਕੇ ਦੇ ਬਹੁਤ ਸਾਰੇ ਬੰਦੇ ਹੋਏ।
ਉਧਰੇ ਜਗਤੇ ਪਾਏ ਵਿਵੇਕਾ,
ਸੰਸਾਰ ਤੋਂ ਉਹ ਉਧਰ ਗਏ ਗਿਆਨ ਪਾ ਕੇ।
ਤ੍ਰੈ ਯੁੱਗ ਮਹਿ ਭਿਖ ਸਖਤ ਸਮੇਤਾ,
ਤਿੰਨਾਂ ਯੁੱਗਾਂ ਦੇ ਵਿੱਚ ਲੋਕਾਂ 'ਚ ਸਰੀਰਕ ਬਲ, ਪੈਸੇ ਦਾ ਬਲ, ਉਮਰ ਦਾ ਬਲ, ਇਹ ਸਾਰੀਆਂ ਚੀਜ਼ਾਂ ਸਨ।
ਆਜੋ ਵਿਰਧ ਬਲ ਦਰਬ ਅਨੇਕਾ,
ਕੀ ਸੀ ਉਮਰ ਵੱਡੀ ਸੀ, ਸਰੀਰ ਦਾ ਬਲ ਸੀ, ਪੈਸਾ ਸੀ।
ਇਨ ਤੇ ਰਹਿਤ ਦੇਖ ਕਲ ਮਾਹੀ,
ਕਲਯੁੱਗ ਵਿੱਚ ਨਾ ਉਮਰ ਲੰਬੀ ਹੈ, ਨਾ ਸਰੀਰਕ ਬਲ ਹੈ, ਨਾ ਪੈਸਾ, ਇਹ ਦੇਖ ਕੇ।
ਮਹਾਰੰਕ ਦੁੱਖ ਨੈ ਲਿਆ ਗਰਾਹੀ,
ਬੰਦੇ ਵਿਚਾਰੇ ਗਰੀਬ ਹੀ ਬਹੁਤ ਨੇ, ਕੰਗਾਲ ਨੇ, ਫੇਰ ਦੇਖੋ ਦੁੱਖਾਂ ਨੇ ਵਿਚਾਰੇ ਫੜੇ ਹੋਏ ਨੇ। ਇਸ ਤਰ੍ਹਾਂ ਕਰਕੇ ਬੰਦਿਆਂ ਕੋਲ ਸਰੀਰਕ ਬਲ ਨਾ ਕੋਈ, ਉਮਰ ਨਾ ਕੋਈ, ਪੈਸਾ, ਰੋਟੀ ਘਰ ਦੀ ਬੜੀ ਮੁਸ਼ਕਲ ਦੇ ਨਾਲ ਚੱਲਦੀ ਹੈ।
ਸਭ ਪ੍ਰਤ ਏਕ ਨਾਮ ਉਪਦੇਸਾ,
ਹੁਣ ਮਹਾਰਾਜ ਨੇ ਕੀ ਕੀਤਾ ਕਲਯੁੱਗ ਦੇ ਵਿੱਚ ਕੀ ਕੀਤਾ, ਫਿਰ ਉਹ ਸਾਰੀਆਂ ਚੀਜ਼ਾਂ ਕਰ ਤਾਂ ਸਕਦੇ ਨਹੀਂ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਨਾਮ ਜਪਿਆ ਕਰੋ।
ਵੈਦ ਕਿਰਪਾਲ ਗੁਰੂ ਜਗਤੇਸਾ,
ਜਿਵੇਂ ਕਿਰਪਾਲੂ ਵੈਦ ਨੇ ਉਹ ਗਰੀਬ ਆਦਮੀ ਨੂੰ ਇਕੱਲੀ ਜਮੈਣ ਹੀ ਦੱਸੀ ਸੀ, ਚਿੱਟੀ ਪੁੜੀ ਬੰਦ ਕਰਤੀ, ਇਸੇ ਤਰ੍ਹਾਂ ਮਹਾਰਾਜ ਨੇ ਚਿੱਟੀ ਪੁੜੀ, ਪ੍ਰਾਣਾਯਾਮ ਆਦਿ ਕੋ ਜੱਗ ਯੋਗ ਪੂਜਾ ਬੰਦ ਕਰਕੇ ਇੱਕ ਗੱਲ ਚਲਾਤੀ ਵੀ ਸਿਰਫ ਨਾਮ ਹੀ ਜਪੋ, ਕਿਉਂ ਨਾਮ 'ਤੇ ਕੋਈ ਪੈਸਾ ਨਹੀਂ ਲੱਗਦਾ, ਨਾਮ ਸੌਖੀ ਚੀਜ਼ ਆ, ਨਾਮ ਲੈਣਾ ਕੋਈ ਔਖਾ ਨਹੀਂ। ਇਹ ਕਲਯੁੱਗ ਦੇ ਜੀਵਾਂ ਨੂੰ ਨਾਮ ਦੀ ਬਖਸ਼ਿਸ਼ ਕਰਤੀ।
ਨਿਜ ਢਿਗਾ ਮੋਲ ਰੂਪ ਮਤ ਨਾਹੀ,
ਹੁਣ ਜਿਹੜੀ ਸੀ ਉਹ ਗਰੀਬ ਆਦਮੀ ਨੇ ਕਿਹਾ ਸੀਗਾ ਵੈਦ ਨੂੰ, ਮੇਰੇ ਕੋਲ ਤਾਂ ਪੈਸਾ ਵੀ ਨਹੀਂ ਹੈ ਬਾਬਾ ਕੋਈ ਜਮੈਣ ਖਰੀਦਣ ਨੂੰ। ਉਹ ਕਹਿੰਦਾ ਚੰਗਾ ਆਦਮੀ, ਨਾਲੇ ਮੈਂ ਦੱਸਾਂ ਨਾਲੇ ਪੈਸਾ ਨਹੀਂ ਕੋਲੇ। ਇਹ ਫਿਰ ਉਹਨੇ ਕੋਲੋਂ ਪੈਸੇ ਦੋ ਪੈਸੇ ਦੇ ਤੇ, ਉਹ ਜਾਂ ਹੱਟੀ ਤੋਂ ਲੈ ਲਾ ਜਾਂ ਇੱਕ ਪੈਸੇ ਦੀ ਜਮੈਣ ਲੈ ਕੇ ਖਾ ਲਾ। ਹੁਣ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਕਹਿੰਦੇ ਨਿੱਜ ਢਿੱਗ ਮੋਲ ਰੂਪ ਮਤ ਨਾਹੀਂ। ਇੱਧਰ ਕਲਯੁਗ ਦੇ ਜੀਵਾਂ ਕੀ ਸੀ, ਬੁੱਧੀ ਰੂਪੀ ਮੁੱਲ ਹੀ ਨਹੀਂ ਸੀ ਇਹਨਾਂ ਕੋਲ, ਇੰਨੇ ਕੰਗਾਲ ਨੇ, ਇਹਨਾਂ ਕੋਲ ਬੁੱਧੀ ਵੀ ਹੈ ਨਹੀਂ। ਨਿੱਜ ਢਿੱਗ ਰੂਪ ਮੋਲ ਰੂਪ ਮਤ ਨਾਹੀਂ, ਇਹਨਾਂ ਕੋਲ ਮੁੱਲ ਰੂਪ ਮਤ ਬੁੱਧੀ ਹੈ ਹੀ ਨਹੀਂ ਸੀ ਵਿਚਾਰਿਆਂ ਕੋਲੇ।
ਸੰਸਕ੍ਰਿਤ ਕੋ ਲਖ ਨਾ ਸਕਾਹੀ।
ਹੁਣ ਜਿਹੜੀ ਸੰਸਕ੍ਰਿਤ ਸੀ ਇਹ ਬਹੁਤ ਔਖੀ ਸੀ। ਸੰਸਕ੍ਰਿਤ ਨੂੰ ਤਾਂ ਇੱਕ ਵਧੀਆ ਬੁੱਧੀ ਵਾਲਾ ਬ੍ਰਾਹਮਣ, ਚਾਰ ਜਾਤੀਆਂ ਵੰਡੀਆਂ ਸੀ, ਖੱਤਰੀ ਬ੍ਰਾਹਮਣ ਸੂਦ ਵੈਸ, ਬ੍ਰਾਹਮਣ ਹੋਵੇ ਬ੍ਰਾਹਮਣਾਂ ਵਿੱਚ ਵੀ ਉੱਚੀ ਕੁਲ ਵਾਲਾ ਬ੍ਰਾਹਮਣ ਹੋਵੇ, ਫਿਰ ਜਾ ਕੇ ਕਿਤੇ ਤੇਜ਼ ਬੁੱਧੀ ਵਾਲਾ ਬੰਦਾ ਹੋਵੇ, ਫਿਰ ਕਿਤੇ 12 ਸਾਲਾਂ 'ਚ ਇਹਦਾ ਪਾਠ ਹੀ ਸਿੱਖਦਾ, ਵਿਆਕਰਨ ਸਿੱਖਦਾ, 12 ਸਾਲਾਂ ਵਿੱਚ ਵੇਦ ਦਾ ਪਾਠੀ ਬਣਦਾ, 12 ਸਾਲਾਂ ਵਿੱਚ ਜਾ ਕੇ ਵੇਦ ਦਾ ਚਾਰਾਂ ਦੀ ਕਥਾ ਸਿੱਖਦਾ, 36 ਸਾਲਾਂ ਵਿੱਚ ਇੱਕ ਤੇਜ਼ ਬੁੱਧੀ ਵਾਲਾ ਬੰਦਾ ਜਾ ਕੇ ਉਹਨੂੰ ਸਮਝਦਾ ਸੀ। ਹੁਣ ਕਲਯੁਗ ਵਿੱਚ ਤਾਂ ਬੁੱਧੀ ਹੈ ਨਹੀਂ ਕਿਸੇ ਦੀ। ਮਹਾਰਾਜ ਕਹਿੰਦੇ ਬੁੱਧੀ ਰੂਪੀ ਮੁੱਲ ਕਿਸੇ ਕੋਲ ਨਹੀਂ ਸੀ।
ਦੀਨੋ ਤਬ ਸਤਿਗੁਰ ਨਿਜ ਪਾਸਾ।
ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਇਹਨਾਂ ਨੂੰ ਹੁਣ ਇਹੋ ਜਿਹੀ ਭਾਸ਼ਾ ਦੇਈਏ ਕਿ ਦੇਸ਼ ਭਾਸ਼ਾ ਦੇਈਏ, ਬਹੁਤ ਹੀ ਸੌਖੀ ਚੀਜ਼ ਹੋਵੇ।
ਦੇਸਨ ਭਾਖਾ ਮਾਹੇ ਪ੍ਰਕਾਸ਼ਾ।
ਮਹਾਰਾਜ ਨੇ ਦੇਸੀ ਬੋਲੀਆਂ ਚ ਸਾਰੀ ਚੀਜ਼ ਨਾ ਸੌਖੀ ਜੀ ਕਰਕੇ ਸਮਝਾ ਤੀ, ਬਿਲਕੁਲ ਸੌਖਾ, ਕੋਈ ਔਖਾ ਨਹੀਂ। ਉਹ ਭਾਸ਼ਾ ਹੀ ਬਦਲ ਦਿੱਤੀ, ਸਿੱਧਾ ਹੀ ਲਿਖਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਉਹ ਜਿਹੜੀਆਂ ਚੀਜ਼ਾਂ ਸੀ ਮਹਿੰਗੀਆਂ ਉਹ ਫਿਰ ਬੰਦ ਕਰ ਦਿੱਤੀਆਂ, ਕਿਉਂਕਿ ਬੁੱਧੀ ਨਹੀਂ ਸਮਝਣੀ। ਆਹ ਜਿੱਦਾਂ ਹੁਣ ਸੰਸਕ੍ਰਿਤ ਸਹਿਸਕ੍ਰਿਤੀ ਦਾ ਪਾਠ ਆਉਂਦਾ ਜਾਂ ਸਵਈਆਂ ਦਾ ਪਾਠ ਆਉਂਦਾ, ਉਹ ਕਿਹੜਾ ਪਾਠੀ ਸਮਝਦੇ ਨੇ, ਉਈ ਪੜ੍ਹੀ ਜਾਂਦੇ ਨੇ, ਉਹਨੂੰ ਪਤਾ ਤਾਂ ਹੁੰਦਾ ਨਹੀਂ ਮਤਲਬ ਕੀ ਹੈ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤ ਹੈ, ਉਹ ਸਾਰਾ ਕੁਛ ਇੱਦਾਂ ਹੀ ਪੜ੍ਹੀ ਜਾਂਦੇ ਨੇ। ਉਹ ਪੜ੍ਹ ਪੜ੍ਹਾ ਕੇ ਉਹ ਵਿੱਚ ਉਲਟ ਛੁਲਟ ਵੀ ਪੜ੍ਹ ਛੱਡਦੇ ਨੇ, ਗਾਥਾ ਚਾਉ ਬੋਲੇ ਬਾਣੀਆਂ ਸਵਈਏ ਆ, ਇਹਨਾਂ ਬਾਣੀਆਂ ਦਾ ਸਮਝ ਤਾਂ ਲੱਗਦੀ ਨਹੀਂ ਕੀ ਲਿਖਿਆ ਹੋਇਆ। ਉਹ ਇਸ ਤਰ੍ਹਾਂ ਹੀ ਇਹ ਥੋੜ੍ਹੀ ਜਿਹੀ ਮਹਿੰਗੀ ਬਾਣੀ ਆ, ਆਦਿ ਪੁਰਖ ਮਨੋਪਮੰਗ ਸਤ ਆਦਿ ਭਾਵ ਰਤੰਗ ਜੈਦੇਵ ਦਾ ਪਦਾ ਹੋ ਗਿਆ, ਜਾਂ ਕਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ ਇਹ ਹੋ ਗਈ। ਇਸ ਤਰ੍ਹਾਂ ਦੀ ਜਿੰਨੀ ਬਾਣੀ ਹੈ ਥੋੜ੍ਹੀ ਥੋੜ੍ਹੀ ਵਿੱਚ ਵਿੱਚ ਮਹਿੰਗੀ ਬਾਣੀ ਪਾਈ ਜਿੱਥੇ ਮਹਾਰਾਜ ਨੇ, ਇਹ ਤਾਂ ਵਿਚਾਰੇ ਉਹਨੂੰ ਨਹੀਂ ਸਮਝ ਸਕਦੇ, ਉਹਨੂੰ ਨਹੀਂ ਪੜ੍ਹ, ਜਪਜੀ ਸਾਹਿਬ ਨਹੀਂ ਸ਼ੁੱਧ ਆਉਂਦਾ ਵਿਚਾਰੇ ਨੇ, ਮੂਲ ਮੰਤਰ ਵੀ ਨਹੀਂ ਸ਼ੁੱਧ ਪੜ੍ਹ ਸਕਦੇ। ਹਾਲੇ ਤੱਕ ਸਾਡੀ ਕੌਮ 'ਚ ਇੱਕ ਓਅੰਕਾਰ ਨਹੀਂ ਕਹਿ ਸਕੇ, ਇੱਕ ਓਅੰਕਾਰ ਕਹੀ ਜਾਂਦੇ, ਇੱਕ ਮਕਾਰ ਕਹੀ ਜਾਂਦੇ, ਹਾਲੇ ਤਾਂ ਇੱਕ ਓਅੰਕਾਰ ਹੀ ਨਹੀਂ ਪੜ੍ਹਨਾ ਆਇਆ ਵਿਚਾਰਿਆਂ ਨੂੰ, ਮੂਲ ਮੰਤਰ ਦਾ ਪਾਠ ਨਹੀਂ ਸ਼ੁੱਧ ਕੋਈ ਸੁਣਾ ਸਕਦਾ। ਜਪਜੀ ਸਾਹਿਬ ਦੀਆਂ 5983 ਅੱਖਰ, 5983 ਲਗਾ ਮਾਤਰਾ ਨਹੀਂ ਕੋਈ ਬੋਲ ਸਕਦਾ ਸਾਰੀਆਂ, ਇਹਨਾਂ ਵਿਚਾਰਿਆਂ ਨੇ ਗਾਹਾਂ ਦੀ ਬੋਲੀ ਕਿੱਥੋਂ ਪੜ੍ਹ ਲੈਣੀ ਸੀ ਫਿਰ। ਇਸ ਕਰਕੇ ਮਹਾਰਾਜ ਨੇ ਕੀ ਕੀਤਾ, ਕਲਯੁਗ ਦੇ ਵਿੱਚ ਬਹੁਤ ਹੀ ਸੁਖੈਨ ਭਾਸ਼ਾ ਲਿਖ ਕੇ, ਗੁਰਮੁਖੀ ਲਿਪੀ ਦੇ ਕੇ, ਬਿਲਕੁਲ ਸਾਦੇ ਜਿਹੇ ਢੰਗ ਨਾਲ ਤਾਂ ਕਿ ਸਮਝ ਸਕਣ, ਇੰਨੀ ਸਾਦੀ ਕੀਤੀ ਆ, ਇੰਨਾ ਸੌਖਾ ਕੀਤਾ, ਫਿਰ ਵੀ ਨਹੀਂ ਬਾਣੀ ਸੁਣਦੇ, ਫਿਰ ਵੀ ਨਹੀਂ ਕਮਾਉਂਦੇ। ਕੀਰਤਨ ਵੀ ਦਿੱਤਾ ਇਹਨਾਂ ਨੂੰ, ਕਥਾ ਵੀ ਦਿੱਤੀ ਇਹਨਾਂ ਨੂੰ, ਇੰਨਾ ਸੌਖਾ ਵੀ ਪੰਜ ਬਾਣੀਆਂ ਹੀ ਪੜ੍ਹ ਲਿਆ ਕਰੋ ਸਵੇਰੇ, ਰਹਿ ਰਾਸ ਪੜ੍ਹ ਲਿਆ ਕਰੋ ਸ਼ਾਮ ਨੂੰ, ਸੱਚਖੰਡ 'ਚ ਬਾਸਾ। ਉਹਦੇ 'ਤੇ ਯਕੀਨ ਨਹੀਂ ਕਰਦੇ, ਕਦੇ ਰਹਿ ਰਾਸ ਨਾਲ ਕਦੇ ਸੱਚਖੰਡ ਜਾਂਦਾ ਬੰਦਾ। ਅਤੇ ਇਸ ਕਰਕੇ ਕਲਯੁਗ ਦੇ ਜੀਵ ਨੇ ਨਾ, ਜੇ ਕਹਿੰਦੇ ਰੱਬ ਦਾ ਨਾਂ ਲੈ ਲਓ ਵੀ ਇਹ ਨਾਲ ਤਰ ਜਾਂਦਾ, ਇਹ ਤਾਂ ਉਹਨੂੰ ਵੀ ਮਖੌਲ ਕਰਦੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ ਬੁੱਧੀ ਹੈ ਹੀ ਨਹੀਂ ਕਲਯੁਗੀ ਜੀਵਾਂ ਕੋਲ। ਕੱਲ੍ਹ ਵੀ ਦੱਸਿਆ ਸੀ, ਸ਼ੁੱਕਰਵਾਰ ਨੂੰ ਇਹ ਕਥਾ ਜਦੋਂ ਆਈ ਸੀ ਉਦੋਂ ਦੱਸਿਆ ਸੀ, ਸਤਯੁਗ ਦੇ ਸਮੇਂ ਵਿੱਚ ਲੋਕਾਂ ਕੋਲ ਬੁੱਧੀ ਸੀ, ਥੋੜ੍ਹੀ ਜਿਹੀ ਮਾੜੀ ਜਿਹੀ ਬੁੱਧੀ ਸੀ। ਉਦੋਂ ਬਾਅਦ ਵਾਲੇ ਯੁੱਗਾਂ ਵਿੱਚ ਬੁੱਧੀ ਮੰਦ ਪੈ ਗਈ, ਥੋੜ੍ਹੀ ਜਿਹੀ ਘੱਟ ਗਈ, ਫਿਰ ਹੋਰ ਘੱਟ ਗਈ ਦੁਆਪਰ 'ਚ। ਕਲਯੁੱਗ ਦੇ ਵਿੱਚ ਕਹਿੰਦੇ ਬੁੱਧੀ ਖਤਮ ਹੀ ਹੋ ਗਈ ਅੰਦਰੋਂ, ਹੈ ਤਾਂ ਸਹੀ ਪਰ ਜਿਵੇਂ ਕੋਈ ਪਹਿਲਾਂ ਸਤਯੁਗ ਵਿੱਚ ਬੁੱਧੀ ਸੀ, 1000 ਵਾਟ ਦਾ ਬੱਲਬ ਸੀ, ਫਿਰ ਉਦੋਂ ਬਾਅਦ ਉਹ 500 ਦਾ ਰਹਿ ਗਿਆ, ਫਿਰ 100 ਦਾ ਰਹਿ ਗਿਆ, ਫਿਰ 0 ਵਾਟ ਦਾ ਹੀ ਰਹਿ ਗਿਆ। ਹੁਣ ਕਲਯੁੱਗ 'ਚ ਬੁੱਧੀ ਐਂ ਜੀ ਬੱਲਬ ਫਿਊਜ ਹੋ ਜਾਂਦਾ ਹੈ ਹੀ ਨਹੀਂ, ਬਸ ਬੱਲਬ ਹੀ ਲੱਗਿਆ ਹੋਇਆ ਇਕੱਲਾ। ਬੁੱਧੀ ਹੈ ਆ ਪਰ ਉਹ ਮਾੜੀ ਜੀ ਜਗਦੀ ਜੀ ਐਵੇਂ ਹੀ। ਉਹ ਇੰਨੀ ਕੁ ਬੁੱਧੀ ਤੇ ਟਟਿਆਣੇ ਵਾਂਗੂ ਮਾਣ ਕਰੀ ਜਾਂਦਾ ਵੀ ਮੇਰੀ ਬੜੀ ਬੁੱਧੀ ਆ, ਮੇਰੀ ਬੜੀ ਬੁੱਧੀ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰਨ ਦੇ ਬੜੇ ਸੌਖੇ ਤਰੀਕੇ ਬਣਾਏ ਸੀ, ਪਰ ਆਪਾਂ ਦੇਖਦੇ ਹੀ ਅੱਜ ਦੇ ਯੁੱਗ ਵਿੱਚ ਦੇਖ ਦੇਖ ਕੇ ਲੋਕਾਂ ਨੂੰ ਆਪਾਂ ਹੈਰਾਨ ਹੁੰਦੇ ਹਾਂ, ਬੁੱਧੀ ਹੈ ਹੀ ਨਹੀਂ, ਵਿਚਾਰੇ ਬਿਨਾਂ ਬੁੱਧੀ ਤੋਂ ਰੌਲਾ ਪਾਈ ਜਾਂਦੇ ਨੇ।
ਸੰਸਕ੍ਰਿਤ ਕੋ ਪੜ੍ਹਨ ਹੈ ਜਾਨ ਹੈ।
ਹੁਣ ਸੰਸਕ੍ਰਿਤ ਸੀ ਉਹ ਔਖੀ ਸੀ, ਉਹਨੂੰ ਪੜ੍ਹਨਾ ਨਹੀਂ ਜਾਣਦੇ।
ਕੇ ਵਿਦ ਮਹਿਮਾ ਨਾਮ ਪਛਾਣ ਹੈ।
ਹੁਣ ਨਾਮ ਦੀ ਮਹਿਮਾ ਲਿਖੀ ਹੋਈ ਕਰਕੇ ਪਰਮੇਸ਼ਰ ਨੇ ਵਿਚਾਰਿਆ ਕਿ ਇਹ ਚੀਜ਼ਾਂ ਇਹਨਾਂ ਕੋਲੋਂ ਨਹੀਂ ਪੜ੍ਹੀਆਂ ਜਾਣੀਆਂ।
ਤਾਂ ਤੇ ਸਤਿਗੁਰ ਸ਼੍ਰੀ ਮੁਖ ਬਾਣੀ,
ਤਾਂ ਤੇ ਸਤਿਗੁਰ ਨੇ ਸ਼੍ਰੋਮਣੀ ਮੁਖ ਵਿੱਚ ਧੁਰਕੀ ਬਾਣੀ ਨੂੰ ਸੰਸਾਰ ਅੰਦਰ ਪ੍ਰਗਟ ਕੀਤਾ।
ਰਚ ਦੇਨੀ ਲੋਕਨ ਗਤ ਦਾਨੀ,
ਇਹ ਕਲਿਆਣ ਦੇ ਦੇਣ ਹਾਰੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨਾ ਕੀਤੀ।
ਜਿਉ ਸਾਗਰ ਤੇ ਵਾਰ ਦੁਆਰੇ,
ਇਹ ਕਲਯੁਗ ਦੇ ਵਿੱਚ ਜਿਹੜੀ ਬਾਣੀ ਹੈ ਇਹ ਜਿਵੇਂ ਬੱਦਲਾਂ ਦਾ ਪਾਣੀ ਵਰਸਦਾ ਥਾਵਾਂ ਥਾਵਾਂ ਦੇ ਉੱਤੇ, ਇਹ ਉਸ ਤਰ੍ਹਾਂ ਹੈ।
ਪੀਵਤ ਹੈ ਹਿਤ ਪਰ ਉਪਕਾਰੀ,
ਸੋ ਪੀਂਦੇ ਹਨ ਇਹ ਜਲ, ਪੀਂਦਾ ਪਰ ਉਪਕਾਰੀ ਹੈ, ਪਰ ਉਪਕਾਰ ਹੋ ਗਿਆ ਹੈ।
ਖਾਰੋ ਹੋਤਾ ਮਧੁਰ ਕੋ ਸੋ ਕਰਕੇ,
ਉਹ ਜਿਹੜਾ ਖਾਰਾ ਪਾਣੀ ਸੀ ਉਹਨੂੰ ਮਿੱਠਾ ਬਣਾ ਕੇ।
ਵਰਖਾ ਵਹਿ ਸਭ ਦੇਸਨ ਫਿਰਕੇ,
ਵਰਖਾ ਕਰਦੇ ਨੇ ਸਾਰੇ ਦੇਸ਼ਾਂ ਵਿੱਚ ਫਿਰਕੇ।
ਜੀਵ ਜੰਤ ਤਵ ਹੀ ਸੁਖ ਪਾਹੇ,
ਜੀਵ ਜੰਤ ਤਾਹੀਓ ਸੁਖ ਪਾਉਂਦੇ ਹਨ।
ਸੰਕਟ ਆਪਣਾ ਦੇਨ ਸਾਹੇ,
ਸੰਕਟ ਫਿਰ ਜਿਹੜਾ ਸੀ ਆਪਣਾ ਉਹ ਦੂਰ ਕਰ ਲੈਂਦੇ ਬੰਦੇ ਨਾਮ ਜਪ ਕੇ।
ਤਿਉਂ ਜੋ ਵੇਦ ਪੁਰਾਣ ਮਹਾਨਾ,
ਇਉਂ ਜਿਹੜੇ ਪਿਛਲੇ ਯੁੱਗਾਂ ਚ ਵੇਦ ਅਤੇ ਪੁਰਾਣ ਸੀ ਬੜੇ ਮਹਾਨ ਗ੍ਰੰਥ ਲਿਖੇ ਸਨ ਪਹਿਲਾਂ।
ਹੈ ਅਪਾਰ ਸੇ ਸਿੰਧ ਸਮਾਨਾ,
ਉਹ ਸੀਗੇ ਸਮੁੰਦਰ ਵਰਗੇ, ਉਹਦੇ ਚ ਪੜ੍ਹਨਾ ਹੀ ਪਹਿਲਾਂ ਤਾਂ ਔਖਾ, ਪਹਿਲਾਂ ਅਧਿਕਾਰ ਹੀ ਨਹੀਂ ਸੀ ਪੜ੍ਹਨ ਦਾ। ਬ੍ਰਾਹਮਣ ਨੂੰ ਅਧਿਕਾਰ ਸੀ ਤੇ ਬ੍ਰਾਹਮਣ ਵਿੱਚੋਂ ਵੀ ਸ਼੍ਰੋਮਣੀ ਬ੍ਰਾਹਮਣ ਜਿਹੜੇ ਬਹੁਤ ਤਿੱਖੀ ਬੁੱਧੀ ਵਾਲੇ ਸੀ, ਜਤੀ ਸਤੀ ਸੀ, ਜਿਹੜੇ ਸੱਚਮੁੱਚ ਦੇ ਬ੍ਰਾਹਮਣ ਸੀ ਉਹੀ ਸਮਝ ਸਕਦੇ ਉਹਨਾਂ ਚੀਜ਼ਾਂ ਨੂੰ, ਉਹ ਫਿਰ ਉਹ ਵੀ ਨਾ ਰਹੇ। ਹੌਲੀ ਹੌਲੀ ਬਿਰਤੀਆਂ ਥੋੜ੍ਹੀਆਂ ਨੀਵੀਆਂ ਜਿਹੀਆਂ ਹੋ ਗਈਆਂ, ਇਸ ਕਰਕੇ ਉਹ ਸਮੁੰਦਰ ਵਰਗੀ ਚੀਜ਼ ਨੂੰ ਆਮ ਬੰਦਾ ਨਾ ਸਮਝ ਸਕਿਆ।
ਖਾਰਪਨਾ ਤਿੰਨ ਮਹਿ ਕਠਿਨਾਈ,
ਹੁਣ ਇਹ ਚ ਖਾਰਾਪਣਾ ਕੀ ਸੀ, ਜਿਹੜੀ ਕਠਿਨਾਈ ਸੀ ਇਹ ਸੰਸਕ੍ਰਿਤ ਸਿੱਖਣੀ, ਪੜ੍ਹਨੀ, ਬੋਲਣੀ, ਵਿਆਕਰਨ ਸਿੱਖਣੀ।
ਪੁੰਨ ਕਹਿ ਉਚਿਤ ਨਾ ਉਚਿਤ ਲਿਖਾਈ,
ਫਿਰ ਹੁਣ ਕਿਸ ਨੂੰ ਯੋਗ ਹੈ ਕਿ ਨੂੰ ਯੋਗ ਨਹੀਂ ਇਹ ਵੀ ਨੀ ਜਾਣ ਪੈਂਦਾ।
ਸਰਬ ਸਾਰ ਜੋ ਤਿੰਨ ਕੇ ਮਾਹੀ,
ਉਹਨਾਂ ਦੇ ਵਿੱਚ ਸੋ ਜੋ ਸਾਰ ਸ੍ਰੇਸ਼ਟ ਸੀ ਨਾ ਗੱਲ,
ਗੁਰ ਘਨ ਰੂਪ ਅਲੀਨ ਸੋ ਗ੍ਰਾਹੇ,
ਸੋ ਬੱਦਲ ਰੂਪ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਵਿੱਚੋਂ ਗ੍ਰਹਿਣ ਕਰ ਲਈ ਵੀ ਅਸਲੀ ਚੀਜ਼ ਵੇਦਾਂ ਮੈਂ ਨਾਮ ਉੱਤਮ, ਸੋ ਸੁਣ ਹੈ ਨਾ ਹੀ ਫਿਰੈ ਜਿਉਂ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਇਹ ਫਿਰ ਵੇਦਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕੀਤੀ ਕਿ ਬ੍ਰਹਮਾ ਨੂੰ ਬਾਰਾਂ ਮਹਾਂਵਾਕ ਦਿੱਤੇ ਸੀ, ਉਹ ਬਾਰਾਂ ਮਹਾਂਵਾਕਾਂ ਨਾਲ ਚਾਰ ਵੇਦਾਂ ਦੀ ਰਚਨਾ ਉਹਨੇ ਕੀਤੀ, ਉਹ ਇੰਨੀ ਜ਼ਿਆਦਾ ਔਖੀ ਸੀ ਉਹ ਆਮ ਬੰਦੇ ਦੇ ਪੱਲੇ ਨਹੀਂ ਸੀ ਪੈਂਦੀ ਗੱਲ। ਫਿਰ ਇਸ ਕਰਕੇ ਕਲਯੁੱਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਧੁਰਕੀ ਬਾਣੀ ਪ੍ਰਗਟ ਕਰਕੇ ਹਰੇਕ ਮਨੁੱਖ ਤੱਕ ਉਹਦੀ ਪਹੁੰਚ ਹੋ ਜਾਵੇ। ਇਸ ਤਰ੍ਹਾਂ ਕਿ ਜਿਵੇਂ ਇੱਕ ਬੰਦੇ ਨੇ ਪਿੰਡ 'ਚ ਅਮੀਰ ਸੀ, ਖੂਹ ਲਾ ਲਿਆ, ਉਹਨੇ ਆਪਣੇ ਖੇਤਾਂ ਨੂੰ ਪਾਣੀ ਦੇ ਲਿਆ, ਦੂਜੇ ਨੇ ਦੇ ਲਿਆ, ਹੌਲੀ ਹੌਲੀ ਬੰਬੀਆਂ ਲਾ ਲਈਆਂ, ਮੋਟਰਾਂ ਲਾ ਲਈਆਂ, ਚਲੋ ਪਾਣੀ ਦਿੱਤਾ ਖੇਤ। ਪਰ ਜੇਠ ਹਾੜ੍ਹ ਦੇ ਮਹੀਨੇ ਜੇ ਸਾਰੇ ਖੇਤਾਂ 'ਚ ਵੀ ਬੰਬੀਆਂ ਛੱਡ ਦਈਏ ਉਹ ਤਪਸ਼ ਨਹੀਂ ਮਿਟਦੀ। ਨਾਲੇ ਗਰੀਬ ਬੰਦਾ ਵਿਚਾਰਾ ਮੋਟਰ ਲਵਾ ਹੀ 2 ਕਿੱਲੇ ਪੈ ਲਈ, ਹੁਣ ਮੋਟਰ ਕਿੱਥੇ ਲਵਾਵੇ, ਉਹ ਖਰਚਾ ਕਿੱਥੋਂ ਕਰੇ। ਇਸ ਕਰਕੇ ਫਿਰ ਉਹ ਜਦੋਂ ਬਰਸਾਤ ਆਈ ਤਾਂ ਸਾਰਿਆਂ ਨੂੰ ਖੁਸ਼ੀ ਕਰਤੀ, ਬਰਸਾਤ ਨੇ ਅਮੀਰ ਦਾ ਖੇਤ ਭਰਤਾ, ਗਰੀਬ ਦਾ ਭਰਤਾ, ਤਪਸ਼ ਮੇਟਤੀ, ਛੱਪੜਾਂ ਦੇ 'ਚ ਪਾਣੀ ਭਰ ਗਿਆ, ਮੱਛੀਆਂ ਨੂੰ ਮੌਜਾਂ ਲੱਗ ਗਈਆਂ। ਸਮੁੰਦਰੀ ਜੀਵਾਂ ਨੂੰ ਖਾਰਾ ਪਾਣੀ ਨਹੀਂ ਫਿੱਟ ਬਹਿੰਦਾ, ਉਹ ਫਿਰ ਬਰਸਾਤ ਦਾ ਪਾਣੀ ਪੀਂਦੇ ਨੇ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਿਆ ਕਿ ਵੀ ਜਿਹੜੇ ਇਹ ਹੈ ਖੂਹ ਦਾ ਪਾਣੀ ਹੈ, ਪਹਿਲਾਂ ਖੂਹ ਦਾ ਪਾਣੀ ਕੱਢੋ, ਡੋਲ ਪਾਓ, ਫਿਰ ਪੀਓ, ਪਹਿਲਾਂ ਖੂਹ ਕੋਲ ਚੱਲ ਕੇ ਜਾਓ। ਅਤੇ ਬੱਦਲ ਦੀ ਮੌਜ ਹੈ, ਜਿੱਥੇ ਕਿੱਥੇ ਬਰਸਾਤ ਹੋ ਗਈ, ਥਾਂ ਥਾਂ ਪਾਣੀ, ਥਾਂ ਥਾਂ ਪਾਣੀ। ਬਾਣੀ ਗੁਰਾਂ ਨੇ ਇਉਂ ਵੰਡਤੀ ਦੁਨੀਆ ਅੰਦਰ ਜਿਵੇਂ ਬੱਦਲ ਦੀ ਬਰਸਾਤ ਕਰੀਦੀ ਹੈ। ਅਤੇ ਉਹ ਖੂਹ ਦਾ ਜਿਹੜਾ ਪਾਣੀ ਸੀ ਵੇਦਾਂ ਵਿੱਚ, ਜਿਵੇਂ ਡੂੰਘਾਈ 'ਚ ਚੀਜ਼ ਸੀ, ਉਹ ਨਹੀਂ ਪਹਿਲਾਂ ਬੋਰ ਕਰਨਾ ਹੀ ਔਖਾ, ਫਿਰ ਖੂਹ ਲਾਉਣਾ ਔਖਾ, ਫਿਰ ਪਾਣੀ ਕੱਢਣਾ ਔਖਾ, ਫਿਰ ਉਹ ਪੀਣਾ ਔਖਾ, ਫਿਰ ਉਹਦੇ ਨਾਲ ਕੀ ਇੱਕ ਡੋਲ ਨਾਲ ਨਹਾਊਗਾ ਬੰਦਾ, ਕੀ ਛਿੜਕੂਗਾ, ਫਿਰ ਇਹ ਗੱਲਾਂ ਔਖੀਆਂ। ਗੁਰਾਂ ਨੇ ਕੀ ਕੀਤਾ, ਬਰਸਾਤ ਹੀ ਕਰਤੀ ਦੁਨੀਆ 'ਚ। ਕਿਆ ਅਮੀਰ ਗਰੀਬ, ਛੋਟਾ ਵੱਡਾ, ਖੱਤਰੀ ਬ੍ਰਾਹਮਣ, ਸੂਦ ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਤਾ ਮਹਾਰਾਜ ਨੇ। ਕਹਿੰਦੇ ਲੋੜ ਹੀ ਨਹੀਂ ਹੋਰ ਕੁਛ ਕਰਨ ਦੀ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਦੁਨੀਆਂ ਨੂੰ ਤਾਰਨ ਦਾ ਤਰੀਕਾ ਸੌਖਾ ਜਿਹਾ ਬਣਾ ਲਿਆ।
ਸੋਗਮ ਕੀਨ ਸਭ ਦੇਸ਼ ਮਝਾਰੀ,
ਇਹ ਸਾਰਿਆਂ ਦੇਸ਼ਾਂ ਦੇ ਵਿੱਚ ਸੌਖਾ ਕਰ ਦਿੱਤਾ ਤਰੀਕਾ।
ਸਭ ਕੇ ਉਚਿਤ ਜੇ ਹੈ ਨਰ ਨਾਰੀ,
ਜਿਹੜਾ ਮਾਈ ਭਾਈ ਦੁਨੀਆਂ ਚ ਚਾਹੇ ਉਹ ਕਿਸੇ ਧਰਮ ਕੌਮ ਦੇਸ਼ ਜਾਤ ਦਾ ਹੋਵੇ, ਬਾਣੀ ਪੜ੍ਹੀ ਜਾਓ, ਬਾ ਉਦੋਂ ਹੀ ਤਰ ਜਾਂਦਾ, ਉਹਦੇ ਤੇ ਵੈਸੇ ਹੀ ਕਿਰਪਾ ਹੋ ਜਾਂਦੀ, ਕੋਈ ਵੱਖਰੀਆਂ ਚੀਜ਼ਾਂ ਨਹੀਂ ਹੈਗੀਆਂ। ਪਰ ਉਹ ਪਹਿਲੀਆਂ ਚੀਜ਼ਾਂ ਮਹਿੰਗਾਈ ਵਿੱਚ ਸੀ, ਉਹ ਛੱਡ ਦਿੱਤੀਆਂ। ਹੁਣ ਮਹਾਰਾਜ ਨੇ ਬਾਣੀ ਸਾਰਿਆਂ ਨੂੰ ਸਾਂਝੀ ਦੇ ਦਿੱਤੀ। ਬਾਣੀ ਨੂੰ ਕੋਈ ਵੀ ਬੰਦਾ ਪੜ੍ਹ ਲਵੇ, ਇਹ ਤੇ ਕੋਈ ਰੁਕਾਵਟ ਨਹੀਂ, ਵੀ ਇਹਨੂੰ ਕੋਈ ਪੜ੍ਹ ਨਹੀਂ ਸਕਦਾ।
ਰਾਏ ਕੇ ਰੰਗ ਊਚ ਕੈ ਨੀਚਾ,
ਕੋਈ ਰਾਜਾ ਪੜ੍ਹੇ, ਕੋਈ ਕੰਗਾਲ ਪੜ੍ਹੇ, ਕੋਈ ਉੱਚਾ ਪੜ੍ਹੇ, ਕੋਈ ਨੀਵਾਂ ਪੜ੍ਹੇ।
ਬੜੇ ਕਮਾਏ ਧਰੇ ਜਗ ਵਿਚਾ,
ਕੋਈ ਪੜ੍ਹੇ ਤੇ ਕਮਾਵੇ, ਬਸ ਤਰ ਜਾਣਾ ਉਹਨੇ ਭਾਈ, ਉਹ ਕੋਈ ਵੀ ਹੋਵੇ।
ਕਹਿ ਬਾਲਾ ਸੁਣੀਏ ਸਭ ਸਰੋਤਾ,
ਭਾਈ ਬਾਲਾ ਜੀ ਕਹਿਣ ਲੱਗੇ ਸਾਰੇ ਸਰੋਤੇ ਸੁਣੋ,
ਇਕ ਨਾਮ ਤੇ ਮੁਕਤ ਉਦੋਤਾ।
ਸੋ ਇਹ ਪ੍ਰਗਟ ਹੈ ਵੀ ਇੱਕ ਨਾਮ ਦੇ ਨਾਲ ਹੀ ਬੰਦਾ ਮੁਕਤ ਹੋ ਜਾਂਦਾ।
ਹਾਂ ਮੈਂ ਤਜ ਸਿਮਰਹਾ ਲਿਵ ਲਾਈ,
ਬਸ ਨਾਮ ਜਪਣ ਦਾ ਇੱਕ ਤਰੀਕਾ ਵੀ ਆਪਣੇ ਹੰਕਾਰ ਨੂੰ ਛੱਡ ਦਿਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ ਬਸ।
ਜਗ ਬੰਧਨ ਤੇ ਦੇਹ ਛੁਡਾਈ,
ਜਗਤ ਦੇ ਬੰਧਨਾਂ ਤੋਂ ਨਾਮ ਛੁਡਾ ਦਿੰਦਾ ਬੰਦੇ ਨੂੰ।
ਜੈ ਹਉਮੈ ਤਹ ਨਾਮ ਨਾ ਵਸਾਈ,
ਇਹ ਚੀਜ਼ ਯਾਦ ਰੱਖੋ, ਜਿੱਥੇ ਹਉਮੈ ਉੱਥੇ ਨਾਮ ਨਹੀਂ ਵਸਦਾ।
ਜਹਾਂ ਨਾਮ ਤਹ ਹਉਮੈ ਨਸਈ,
ਜਿੱਥੇ ਨਾਮ ਹੈ ਉੱਥੇ ਹਉਮੈ ਦੂਰ ਹੋ ਜਾਂਦੀ। ਜਿਵੇਂ ਟਿੱਬੇ ਦੇ ਉੱਤੇ ਜਿੰਨਾ ਮਰਜ਼ੀ ਮੀਂਹ ਪੈ ਜੇ, ਉਹ ਟਿੱਬੇ 'ਚ ਪਾਣੀ ਵੜਦਾ ਹੀ ਨਹੀਂ ਹੈ। ਉੱਥੇ ਫਿਰ ਇਸ ਕਰਕੇ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ।
ਕਹੀ ਨਾ ਜਾਣੋ ਇਹ ਮਮ ਬਾਨੀ,
ਟੋਏ ਕਹੀ ਨਾ ਜਾਣੋ ਮੈਂ ਨੀ ਕਿਹਾ, ਇਹ ਕੌਣ ਕਹਿੰਦਾ।
ਭਾਖੀ ਸ੍ਰੀ ਸਤਿਗੁਰ ਗਤ ਦਾਨੀ,
ਇਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ, ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਵੀ ਮੈਂ ਨੀ ਕਿਹਾ ਇਹ। ਕਹਿੰਦੇ ਨੇ ਭਾਈ ਬਾਲੇ ਦੀ ਵਿਆਖਿਆ ਦੇ ਅਰਥ ਨੀ ਲੈਣਾ ਚਾਹੀਦਾ ਕਿ ਗੁਰਬਾਣੀ ਕੇਵਲ ਵੇਦਾਂ ਸ਼ਾਸਤਰਾਂ ਦਾ ਭਾਸ਼ਾ ਵਿੱਚ ਅਨੁਵਾਦ, ਐਸਾ ਸਮਝਣਾ ਗੁਰੂ ਸਿਧਾਂਤ ਦੇ ਵਿਰੁੱਧ ਹੋਵੇਗਾ। ਕਿਉਂਕਿ ਸ੍ਰੀ ਮੁੱਖ ਬਾਗ ਬਚਨ ਪ੍ਰਥਾਏ ਇਸ ਤਰ੍ਹਾਂ ਨੇ ਕਿ ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾਹੇ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ। ਕਹਿਣ ਤੋਂ ਭਾਵ ਕਿ ਸੱਚੇ ਮਹਿਲ ਸਰੂਪ ਵਿੱਚ ਰੱਬ ਨੇ ਮੈਨੂੰ ਸੱਦ ਕੇ ਸੱਚੀ ਸਿਫਤ ਸਲਾਹ ਕੀਰਤਨ ਵਾਲੀ ਬਾਣੀ ਦਾ ਸਿਰੋਪਾਉ ਦਿੱਤਾ। ਉਸ ਅਰੂਪ ਕੀਰਤਨ ਰੂਪ ਬਾਣੀ ਦਾ ਮੈਂ ਸ਼ਬਦ ਸੰਸਾਰ 'ਚ ਕਹਿੰਦੇ ਪ੍ਰਗਟ ਕੀਤਾ। ਸੋ ਇਸ ਪ੍ਰਕਾਰ ਇਸ ਪੋਥੀ ਵਿੱਚ 53ਵੇਂ ਅਧਿਆਏ ਵਿੱਚ ਵੀ ਅੰਕ 35 'ਚ ਦੱਸਿਆ ਹੈ ਕਿ ਬ੍ਰਹਮਾ ਵੇਦਾਂ ਦੇ ਕਰਤਾ ਨੂੰ ਗਿਆਨ ਗੁਰੂ ਨਾਨਕ ਦੇਵ ਨੇ ਦਿੱਤਾ ਸੀ, ਅਤੇ ਫਿਰ ਗੁਰੂ ਜੀ ਟੀਕਾਕਾਰ ਕਿਉਂ ਹੋਏ? ਉਹ ਤਾਂ ਆਪ ਅਗੰਮ ਬਾਚ ਵਾਲੇ ਵਾਹਿਗੁਰੂ ਤੋਂ ਸਿੱਧਾ ਇਲਹਾਮ ਪ੍ਰਾਪਤ ਕਰਨ ਵਾਲੇ ਸੀ। ਇਸ ਕਰਕੇ ਕਈ ਲੋਕ ਇਹ ਮੰਨਦੇ ਵੀ ਗੁਰੂ ਨਾਨਕ ਦੇਵ ਜੀ 539 ਸਾਲ ਪਹਿਲਾਂ ਹੋਏ ਨੇ। ਬਈ ਨਹੀਂ, ਗੁਰੂ ਨਾਨਕ ਦੇਵ ਜੀ ਤਾਂ ਹੋਏ ਹੋਏ ਨਹੀਂ, ਗੁਰੂ ਨਾਨਕ ਦੇਵ ਹੀ ਆਦਿ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ ਹੈ। ਤਾਂ ਇਹ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਨੇ, ਅਕਾਲ ਪੁਰਖ ਨਿਰੰਕਾਰ ਆਪ ਹੀ ਗੁਰੂ ਨਾਨਕ ਦੇਵ ਜੀ ਹੈ। ਇਹ ਨਹੀਂ ਸਮਝਣਾ ਕਿ ਉਹ ਪਹਿਲਾਂ ਜੀ ਪਹਿਲਾਂ ਹੋਏ, ਠੀਕ ਹੈ ਪਹਿਲਾਂ ਹੋਏ, ਇੱਕ ਵੇਦਾਂ ਦੇ ਮਹਾਂਬਾਗ ਜਿਹੜੇ 12 ਕੀਤੇ ਨੇ, ਇਹ ਅਕਾਲ ਪੁਰਖ ਨਹੀਂ ਬ੍ਰਹਮਾ ਜੀ ਨੇ ਦਿੱਤੇ ਸੀ। ਅਕਾਲ ਪੁਰਖ ਆਦਿ ਪੁਰਖ ਹੈ, ਆਦਿ ਪੁਰਖ ਹੀ ਗੁਰੂ ਨਾਨਕ ਸਾਹਿਬ ਹੈ। ਇਸ ਤਰ੍ਹਾਂ ਸਮਝ ਲੈਣਾ ਇਸ ਗੱਲ ਨੇ, ਤਾਂ ਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਪ੍ਰਗਟ ਕੀਤੀ ਬਾਣੀ। ਪਹਿਲਾਂ ਲੋਕਾਂ ਕੋਲ ਉਮਰ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਵੇਦ ਵਿੱਦਿਆ ਹੋਰ ਚੀਜ਼ਾਂ ਦਿੱਤੀਆਂ, ਉਮਰਾਂ ਲੰਬੀਆਂ ਕਰਕੇ ਪ੍ਰਾਣਾਯਾਮ ਦਿੱਤਾ, ਜਗ ਯੋਗ ਪੂਜਾ ਦਿੱਤੀ। ਕਲਯੁਗ ਦੇ ਸਮੇਂ ਵਿੱਚ ਅਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ ਅਨਰੁੱਤ ਨਾਹੀ ਨਾਹੀ। ਕਲਯੁਗ ਦੇ ਸਮੇਂ ਵਿੱਚ ਬਾਣੀ ਨਾਲ ਹੀ ਗੁਰਾਂ ਨੇ ਉਧਾਰ ਕੀਤਾ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਧੁਰਾਂ ਦੀ ਬਾਣੀ ਹੈ, ਇਹਨੂੰ ਕੋਈ ਇਉਂ ਨਾ ਸਮਝ ਲਵੇ। ਭਾਈ ਵੀਰ ਸਿੰਘ ਨੇ ਲਿਖਿਆ ਵੀ ਐਂ ਨਾ ਸਮਝ ਲਿਓ ਵੀ ਇਹ ਵੇਦਾਂ ਦੀ ਬਾਣੀ ਦਾ ਹੀ ਸਾਰ ਤੱਤ ਕੱਢਿਆ, ਨਹੀਂ ਉਹ ਵੇਦਾਂ ਦੀ ਬਾਣੀ ਤਾਂ ਤਿੰਨਾਂ ਵਿੱਚ ਵਰਤਦੀ, ਤਮੋ ਰਜੋ ਸਤੋ ਵਿੱਚ, ਬਾਣੀ ਚੌਥੇ ਪਦ ਵਿੱਚ ਹੈ। ਇਸ ਕਰਕੇ ਚੌਥੇ ਪਦ ਦੀ ਚੀਜ਼ ਅਕਾਲ ਪੁਰਖ ਦੀ ਆਪਣੀ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੀ ਸਾਰਿਆਂ ਨਾਲ ਸ਼੍ਰੋਮਣੀ ਬਾਣੀ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਪੜ੍ਹ ਕੇ ਜਨਮ ਸਫਲ ਆਪਣਾ ਕਰਨਾ ਹੈ। ਸਤਿਗੁਰੂ ਕਿਰਪਾ ਕਰਨ। ਸੋ ਇਸੇ ਜੇ ਰਿਕਾਰਡਿੰਗ ਦੀ ਸਿਸਟਮ ਥੋੜ੍ਹਾ ਜਿਹਾ ਹੈ ਸਾਡਾ ਸਵੇਰ ਦਾ, ਜੋ ਅੱਜ ਸੈੱਟ ਹੋ ਗਿਆ ਰਾਤ ਨੂੰ, ਤਾਂ ਸਵੇਰੇ ਕੋਸ਼ਿਸ਼ ਕਰਾਂਗੇ ਆਪਾਂ ਕਥਾ 9 ਤੋਂ ਲੈ ਕੇ 10 ਵਜੇ ਤੱਕ ਆਮ ਜੋ ਹੈ ਮਹਾਰਾਜ ਦੀ ਗੁਰਬਾਣੀ ਦੀ ਲੜੀਵਾਰ ਕਥਾ ਤੋਂ ਜੇ ਸੈਟਿੰਗ ਅੱਜ ਹੋ ਜਾਂਦੀ ਹੈ, ਨਹੀਂ ਤਾਂ ਫਿਰ ਇੱਕ ਦਿਨ ਹੋਰ ਵੇਟ ਕਰਨੀ ਪੈਣੀ ਆਪਾਂ ਨੂੰ। ਜੇ ਹੋ ਸਕਦਾ ਅੱਜ ਰਾਤ ਨੂੰ ਸਿੰਘ ਪਹੁੰਚ ਜੇ ਸੈਟਿੰਗ ਕਰਤੀ ਉਹਨੇ ਤਾਂ ਸਵੇਰੇ 9 to 10 ਫਿਰ ਇੰਟਰਨੈੱਟ 'ਤੇ ਕਥਾ ਸੁਣੀ ਜਾ ਸਕਦੀ ਹੈ। ਤੋ ਇਸੇ ਪ੍ਰਕਾਰ ਸ਼ਾਮ ਦੀ ਕਥਾ ਦਾ ਟਾਈਮ ਵੈਸੇ 7:30 to 8:30 ਹੀ ਹੈ, ਥੋੜ੍ਹਾ ਜਿਹਾ ਸਿਹਤ ਦੇ ਲਿਹਾਜ਼ ਕਰਕੇ ਥੋੜ੍ਹਾ ਟਾਈਮ ਅੱਗੇ ਕਰ ਲਈਦਾ ਤਾਂ ਕਿ 45 ਮਿੰਟ ਹਲੇ ਬੋਲਣਾ ਸੌਖਾ ਲੱਗਦਾ। ਅਤੇ ਇਸੇ ਤਰ੍ਹਾਂ ਸਵੇਰ ਦੀ ਕਥਾ ਵੀ ਫਿਰ ਇਹਦਾ ਟਾਈਮ ਵੀ ਵਧਾ ਲਾਂਗੇ ਹੌਲੀ ਹੌਲੀ, ਥੋੜ੍ਹਾ ਥੋੜ੍ਹਾ ਟਾਈਮ ਵਧਾ ਕੇ ਸਤਿਗੁਰੂ ਕਿਰਪਾ ਕਰਨ, ਮਹਾਰਾਜ ਦੀ ਕਿਰਪਾ ਨਾਲ। ਇਸੇ ਤਰ੍ਹਾਂ ਸੰਗਤਾਂ ਅਰਦਾਸਾਂ ਕਰਦੀਆਂ ਰਹਿਣ, ਬਾਣੀ ਪੜ੍ਹਦੀਆਂ ਰਹਿਣ ਤਾਂ ਕਿ ਤੰਦਰੁਸਤੀਆਂ ਸਤਿਗੁਰੂ ਬਖਸ਼ੇ ਅਤੇ ਸੇਵਾ ਆਪਾਂ ਕਰ ਸਕੀਏ ਸੰਗਤ ਦੀ ਪਿਆਰ ਸਤਿਕਾਰ ਨਾਲ। ਵਾਹਿਗੁਰੂ ਵਾਹਿਗੁਰੂ।